एक ओंकार सतनाम कर्ता पुरुष निरपहो निर्वैर अकाल मूरत अजूनी सैभं गुरप्रसाद गोविंद 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 संग नाम दयो मन लीना आड दाम को छिपरो होयो लखीना तनना बुनना त्याग के प्रीत चरण कबीरा नीच कुला जो लाहरा पयो गुनी गहीरा रविदास टवंता टोर नीत तिन त्यागी माया प्रगट होआ साध संग हर दर्शन पाया सैन नाई बुतकारिया ओ कर कर सुनिया हृदय वसिया पार ब्रह्म भगता मैं गनिया ए बिद सुन के जाटरो उठ भगती लागा मिले प्रतख गुसाइया तन्ना वड भागा ए बिद सुन के जाटरो उठ भगती लागा मिले प्रतख गुसाइया तन्ना वड भागा कहाँ तुच्छ प्रभ बुद्ध हमारी बरन सके महिमा जो तिहारी हम ना सकत कर सिफ्ट तुम्हारी आप ले हो तुम कथा सुधारी कागज दीप सभह करके अर सात समुद्रन की मस कह हो काट बनासपति सगरी लिख बे हूँ को लेखन काज बने हूँ सारस्वती बकता करके जुग कोट गणेश के हाथ लिखे हो काल कृपान बिना बिनती ना तो तुमको प्रभ ने कर जय हो काल कृपान बिना बिनती ना तो तुमको प्रभ ने कर जय हो जागदी ज्योत जहरा जहूर हाजरा हजूर सर्व कला भरपूर चवर तखत दे मालक जुगो जुग अटल सतगुरु धन धन श्री गुरु ग्रंथ साहिब जी की पावन हजूरी अंदर इस पावन स्थान गुरुद्वारा श्री बंगला साहिब विखे भगती दी मूर्त बन बैठी साध संगत जीओ आओ सब तो पहला गुरु पातशाह दी बख्शी हुई फतेह गजाओ वाहिगुरु जी का खालसा वाहिगुरु जी की फतेह। धर्म दी दुनिया अंदर संत शब्द इतना प्रमाणिक है इतना प्रचलित है कि साधारण तो साधारण व्यक्ति भी संत शब्द सुन के उदे मन विच एक सत्कार एक श्रद्धा की भावना पैदा होंदी है क्योंकि जेडे संत दे लक्षण हैं जेडे संत दे अर्थ हैं वो बड़े उत्तम हैं। संत किसे भेख दा नाम नहीं है, संत किसे यूनिफार्म नूं पाण नाल नहीं बनता, क्योंकि हूँ तो संत बहुत ने संसार विच। गुरु गोबिंद सिंह कलगीधर पातशाह ने इस गल नूं एडमिट किया है, तुसी रोज़ सवैयां दा पाठ करदे सुनदे हो, सरावग शुद्ध समूह सिधान के देख फिरो कर जोग जति के, सूर सुरार्दन शुद्ध सुधादिक संत समूह अनेक मति के, सारे ही देश को देख रहो मत को न देखियत प्राण पति के, श्री भगवान की भाय कृपा हूँ ते एक रति बिन एक रति के। जिन्हां दे हिरदे विच परमेश्वर दा प्यार नहीं हैगा वो एक रति दे भी नहीं। कहण नूं देखो संसार विच संतां दी गिणती कोई कीती नहीं जा सकती, पर सत्संगत संत शब्द जिथे आदर दे योग है, जिथे सत्कार दे योग है, जे कोई संत शब्द दी गलत वरतों करदा है उहदे अनुकूल नहीं चलदा, ते फिर वह निंदनीय भी हो जाता। हाँ ये मैं जरूर कह सकता हाँ कि गुरु नानक देव जी दे घर विच गुरु नानक देव जी तो लैके गुरु गोबिंद सिंह जी तक जिन्ना कि इतिहास दास ने पढ़िया, तुसी मेरे नालों वड्डी उम्र वाले भी बैठे हो, छोटी उम्र वाले भी बैठे हो, कई बड़े बड़े पढ़े लिखे लिटरेरी मनुख बैठे ने, पर जितना क दास ने पढ़िया दसां गुरुआं दे समय विच कोई संत नहीं होया, भाव किसी ने अपने नाम नाल संत लकब लाया ही नहीं। जे किसी की जानकारी विच होवे तां उह जरूर मैनू दसण की कृपा करे। भाई साहिबान ते होए हन, बाबा जी भी होए हन, गुरमुख भी होए हन, पर गुरु इतिहास के अंदर संत शब्द की वरतों मैनू किधरे पढ़न सुनन विच नहीं आई। हाँ ये ठीक है कि संत शब्द श्री गुरु ग्रंथ साहिब जी दे अंदर गुरु लई भी वरत्या है, परमेश्वर लई भी वरत्या है, अते साध संगत लई भी वरत्या। जदों महाराज समूह संगतां नूं बैठियां देख के संबोधन करदे ने तां उदों संतों भी कहिंदे हन, हे संत जनों, हे सतसंगी जनों, हे प्यारेओ, हे गुरमुखो, ऐसे शब्द गुरबाणी विच बहुत आए। पर गुरबाणी विचों ही समझना है कि संत शब्द है कि यह कोई डिग्री नहीं है, ये किसी दुनियावी यूनिवर्सिटी विचों प्राप्त नहीं होंगे। कोई कहे मैं एमए कर रही, पीएचडी कर रही, वो डिग्रियां ते हैं। कोई शास्त्री बन जाए, कोई पंडित बन जाए, कोई ज्ञानी बन जाए, पर संत शब्द दी डिग्री कोई नहीं हैगी जिहड़ी किसी यूनिवर्सिटी विचों प्राप्त की जा सके। गुरमत के अनुसार संत एक अवस्था का नाम है। संत का मतलब जो मेरी समझ में आया, जिसका हिरदा शांत है, जिदा हिरदा ठंडा है, जिदे हिरदे विच विकारां दी तपश नहीं, जिदे अंदर ईरखा दी अग नहीं। पर अज ते एक संत दूजे संत दा नाम सुन के राजी नहीं। जे 10 संत कट्ठे कर लो ते उहनां दी विचारधारा नहीं मिलदी, पर जो धन गुरु ग्रंथ साहिब जी कह रहे ने ये साडे वास्ते कसवटी है, ये साडे वास्ते एक शीशा है, एक परखण दा मेजरमेंट है, इनू सदा सिख ने ध्यान विच रखना। गुरु नानक नाम लेवा हर प्राणी ने इस गल नू ध्यान विच रखना। अनेकां ही ऐसे श्रद्धालु ते प्रेमी मिलदे ने जिहड़े पहलां ते अखां मीच के उस पासे तुर पए, बाद विच पछतावा लग गया मैं गलत जगह तक। ਪਰ ਜੇ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪਰਖਣ ਵਾਲੀ ਕਸਵੱਟੀ ਮੇਰੇ ਅਤੇ ਤੁਹਾਡੇ ਕੋਲ ਰਹੇਗੀ, ਸਾਨੂੰ ਕਦੇ ਟਪਲਾ ਨਹੀਂ ਲੱਗੇਗਾ। ਹੁਣ ਤੁਸੀਂ ਸਲੋਕ ਦਾ ਪਾਠ ਸੁਣ ਲਿਆ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਅਰਥ ਕੋਈ ਔਖੇ ਨਹੀਂ, ਇਹਦੇ ਵਿੱਚ ਮੇਰੀ ਕੋਈ ਵਿਦਵਤਾ ਕੰਮ ਨਹੀਂ ਕਰੇਗੀ, ਤੁਸੀਂ ਸਭ ਪੜ੍ਹ ਗਏ, ਸਮਝ ਗਏ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸਾਸ ਬਾਹਰ ਆਉਂਦਾ ਹੈ, ਗਿਰਾਸ ਅੰਦਰ ਜਾਂਦਾ, ਭਾਵ ਹਰ ਸਵਾਸ ਦੇ ਨਾਲ ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਚੇਤੇ ਰਹਿੰਦਾ, ਜਿਨ੍ਹਾਂ ਨੂੰ ਪਰਮੇਸ਼ਵਰ ਦਾ ਨਾਮ ਰੂਪੀ ਮੰਤਰ ਕਦੇ ਭੁੱਲਦਾ ਨਹੀਂ। ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਧੰਨ ਹਨ। ਧੰਨ ਸ਼ਬਦ ਗੁਰਬਾਣੀ ਵੀ ਤਿੰਨ ਰੂਪਾਂ ਵਿੱਚ ਆਉਂਦਾ ਹੈ। ਇੱਕ ਧੰਨ ਆਉਂਦਾ ਧੱਦਾ ਨੰਨਾ ਧੰਨ, ਇੱਕ ਆਉਂਦਾ ਧੱਦਾ ਨੰਨੇ ਨੂੰ ਔਂਕੜ ਧੰਨ, ਇੱਕ ਆਉਂਦਾ ਧੱਦੇ ਨੂੰ ਟਿੱਪੀ ਨੰਨੇ ਨੂੰ ਔਂਕੜ ਧੰਨ। ਉਚਾਰਨ ਤਿੰਨਾਂ ਦਾ ਧੰਨ ਹੈ, ਪਰ ਜਦੋਂ ਧੱਦਾ ਨੰਨਾ ਧੰਨ ਆਏਗਾ, ਨੰਨਾ ਮੁਕਤਾ, ਉਹ ਇਸਤਰੀ ਵਾਸਤੇ ਹੋਏਗਾ। ਬੇਅੰਤ ਵਾਰੀ ਧੰਨ ਪਿਰ ਇਹ ਨਾ ਆਖੀਆਂ, ਉੱਥੇ ਧੰਨ ਇਸਤਰੀ ਵਾਸਤੇ, ਪਰ ਜਦੋਂ ਧੰਨ ਨੰਨੇ ਨੂੰ ਔਂਕੜ ਨਾਲ ਆਏਗਾ, ਇਹ ਧੰਨ ਦੌਲਤ ਮਾਲ ਵਾਸਤੇ ਹੋਏ, ਅਤੇ ਜਦੋਂ ਧੰਨ ਦੇ ਧੱਦੇ ਨੂੰ ਟਿੱਪੀ ਲੱਗੀ ਹੋਵੇਗੀ, ਧੰਨ 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 ਜਨ ਆਇਆ। ਜਦੋਂ ਅਸੀਂ ਕਿਸੇ ਨੂੰ ਬਹੁਤ ਸਤਿਕਾਰ ਦੇਣਾ ਹੋਵੇ, ਕਿਸੇ ਨੂੰ ਬਹੁਤ ਉੱਚੀ ਭਾਵਨਾ ਨਾਲ ਦੇਖਣਾ ਹੋਵੇ, ਤਾਂ ਅਸੀਂ ਇਹਨੇ ਧੰਨ 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 ਜਨ ਆਇਆ। ਤੋ ਇੱਥੇ ਮਹਾਰਾਜ ਨੇ ਜਿਹੜਾ ਸ਼ਬਦ ਵਰਤਿਆ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਜਿਨ੍ਹਾਂ ਨੂੰ ਇਹਨੂੰ ਜਿਨ੍ਹਾਂ ਨਹੀਂ ਕਹਿਣਾ, ਜਿਨ੍ਹਾਂ ਕਹਿਣਾ, ਕਿਉਂਕਿ ਨੰਨੇ ਦੇ ਪੈਰ ਥੱਲੇ ਛੋਟੀ ਜਿਹੀ ਇੱਕ ਲਕੀਰ ਲੱਗੀ ਹੋਈ ਹੈ, ਇਹਨੂੰ ਅਸੀਂ ਆਪਣੀ ਬੋਲੀ ਵਿੱਚ ਹਲੰਤ ਕਹਿੰਦੇ ਹਾਂ, ਜਿਹਦਾ ਅਰਥ ਹੈ ਕਿ ਇਸ ਅੱਖਰ ਨੂੰ ਥੋੜ੍ਹਾ ਜਿਹਾ ਭਾਰਾ ਕਰਕੇ ਬੋਲੋ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਜਿਨ੍ਹਾਂ ਨੂੰ ਸਵਾਸ ਨਾਲ ਅਤੇ ਗਿਰਾਸ ਨਾਲ ਨਾ ਭੁੱਲੇ, ਕੀ ਨਾ ਭੁੱਲੇ, ਹਰ ਨਾਮਾ ਮਨ ਮੰਤ, ਹਰੀ ਦਾ ਨਾਮ, ਹਰੀ ਦਾ ਨਾਮ ਰੂਪੀ ਮੰਤਰ ਉਹਨਾਂ ਦੇ ਮਨ ਵਿੱਚੋਂ ਨਾ ਭੁੱਲੇ। ਮਨ ਦੇ ਨੰਨੇ ਨੂੰ ਸਿਹਾਰੀ ਹੈ। ਮੈਂ ਕਈ ਵਾਰੀ ਆਪ ਜੀ ਨੂੰ ਦੱਸਿਆ ਕਿ ਮਨ ਨੰਨਾ ਮੁਕਤਾ ਹੋਵੇ ਅਤੇ ਮਨ ਸੰਬੋਧਨ ਹੈ। ਹੁਣੇ ਭਾਈ ਸਾਹਿਬ ਕੀਰਤਨ ਕਰਕੇ ਗਏ ਨੇ, ਸੁਣ ਮਨ ਮਿੱਤਰ ਪਿਆਰਿਆ, ਇਹ ਮਨ ਸੰਬੋਧਨ ਹੈ। ਪਰ ਜਦੋਂ ਮਨ ਦੇ ਨੰਨੇ ਨੂੰ ਔਂਕੜ ਲੱਗ ਜਾਏ, ਫਿਰ ਇਹ ਨੌਂ ਨੂੰ ਪੁਲਿੰਗਿਕ ਵਚਨ ਬਣ ਜਾਂਦਾ। ਜਦੋਂ ਮਨ ਦੇ ਨੰਨੇ ਨੂੰ ਸਿਹਾਰੀ ਲੱਗ ਜਾਏ, ਮਨ ਵਿੱਚ ਦੀ ਗੱਲ ਹੈ, ਮਨ ਦੁਆਰਾ ਦੀ ਗੱਲ ਹੈ, ਅਤੇ ਜਦੋਂ ਮਨ ਦੇ ਮੰਮੇ ਨੂੰ ਟਿੱਪੀ ਲੱਗ ਜਾਏ, ਫਿਰ ਮੰਨਣ ਦੀ ਗੱਲ ਹੈ। ਤੋ ਇੱਥੇ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਜਿਨ੍ਹਾਂ ਨੂੰ ਸਵਾਸ ਨਾਲ ਅਤੇ ਗਿਰਾਸ ਨਾਲ, ਸਾਸ ਦੇ ਸੱਸੇ ਨੂੰ ਵੀ ਸਿਹਾਰੀ ਹੈ, ਗਿਰਾਸ ਦੇ ਸੱਸੇ ਨੂੰ ਵੀ ਸਿਹਾਰੀ ਹੈ, ਹਰ ਸਵਾਸ ਗਿਰਾਸ ਅੰਦਰ ਬਾਹਰ ਜਾਂਦਿਆਂ ਸਵਾਸ, ਜਿਨ੍ਹਾਂ ਨੂੰ ਹਰੀ ਦਾ ਨਾਮ ਰੂਪੀ ਮੰਤਰ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿੱਚ ਹਰ ਵੇਲੇ ਉਸਦੀ ਯਾਦ ਹੈ, ਧੰਨ ਸੇ ਸੇਹੀ ਨਾਨਕਾ ਪੂਰਨ ਸੋਈ ਸੰਤ। ਉਹ ਪੁਰਸ਼ ਧੰਨ ਹਨ। ਨਾਨਕ ਜੀ ਕਹਿੰਦੇ ਹਨ, ਮੇਰੇ ਸਤਿਗੁਰੂ ਫਰਮਾਉਂਦੇ ਹਨ, ਧੰਨ ਸੇ ਸੇਹੀ ਨਾਨਕ ਪੂਰਨ ਸੋਈ ਸੰਤ। ਪੂਰਨ ਮੁਕੰਮਲ, ਸੋਈ ਉਹ ਸੰਤ ਹੈ। ਹੁਣ ਜ਼ਰਾ ਅਸੀਂ ਦੇਖਣਾ ਹੈ ਕਿ ਕੀ ਸੰਤ ਬਣਨ ਵਾਸਤੇ ਘਰ ਤਿਆਗਣਾ ਪਵੇਗਾ, ਸੰਤ ਬਣਨ ਵਾਸਤੇ ਕੋਈ ਖਾਸ ਵੇਸ਼ਭੂਸ਼ਾ ਪਾਉਣੀ ਪਵੇਗੀ, ਸੰਤ ਦੀ ਪਦਵੀ ਹਾਸਲ ਕਰਨ ਵਾਸਤੇ ਕਿਸੇ ਖਾਸ ਸੰਪਰਦਾ ਵਿੱਚ ਜਾਣਾ ਪਵੇਗਾ। ਨਹੀਂ ਨਹੀਂ, ਗੁਰੂ ਮਹਾਰਾਜ ਨੂੰ ਪੁੱਛ ਕੇ ਵੇਖੋ, ਸਾਹਿਬ ਜੀ ਤਾਂ ਕਹਿੰਦੇ ਹਨ ਇਹ ਜਿਹੜੇ ਜੋਗੀ ਭੇਖ ਕਰਕੇ ਬਣੇ ਨੇ ਭਾਈ ਇਹ ਯੋਗ ਨਹੀਂ ਹੈਗਾ। ਯੋਗ ਦਾ ਅਰਥ ਹੈ ਜੁੜਨਾ ਅਤੇ ਜੋਗੀ ਦਾ ਅਰਥ ਹੈ ਜੁੜਿਆ ਹੋਇਆ। ਅਤੇ ਬਾਬਾ ਜੀ ਕਹਿੰਦੇ ਨੇ ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਯੋਗੀ ਕਹੀ ਹੈ ਸੋਈ। ਆਖਿਆ ਗੱਲਾਂ ਦਾ ਵਿਸ਼ਾ ਨਹੀਂ ਹੈਗਾ, ਇਹ ਤਾਂ ਜਿਸ ਦੀ ਦ੍ਰਿਸ਼ਟੀ ਇੱਕ ਹੋ ਜਾਏ, ਜਿਸ ਨੂੰ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਨਜ਼ਰ ਆਵੇ ਉਹ ਹੈ ਜੋਗੀ। ਯੋਗ ਨਾ ਖਿੰਥਾ ਯੋਗ ਨਾ ਡੰਡੈ ਯੋਗ ਨਾ ਭਸਮ ਚੜਾਈਐ ਯੋਗ ਨਾ ਮੁੰਦੀ ਮੂਢ ਮੁੰਡਾਇ ਯੋਗ ਨਾ ਸਿੰਘੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਯੋਗ ਜੁਗਤ ਇਵ ਪਾਈਐ ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਯੋਗੀ ਕਹੀ ਹੈ ਸੋਈ। ਯੋਗ ਨਾ ਬਾਹਰ ਮੜੀ ਮਸਾਣੀ ਯੋਗ ਨਾ ਤਾੜੀ ਲਾਈਏ। ਗੱਲ ਕੀ, ਬਾਣੀ ਵਿੱਚ ਤਾਂ ਹਰ ਗੱਲ ਸਮਝਾਈ ਗਈ ਪਰ ਅਸੀਂ ਬਾਣੀ ਪੜ੍ਹਨ ਦੀ ਖੇਚਲ ਨਹੀਂ ਕੀਤੀ। ਅਸੀਂ ਆਖਿਆ ਚਲੋ ਸਾਨੂੰ ਕੋਈ ਪੜ੍ਹੀ ਪੜ੍ਹਾਈ ਦੇ ਜਾਏ, ਸਾਡੀ ਥਾਈਂ ਕੋਈ ਪੜ੍ਹ ਲਵੇ ਅਤੇ ਪੈਸੇ ਲੈ ਲਵੇ ਅਤੇ ਸਾਨੂੰ ਉਹਦਾ ਫਲ ਦੇ ਦੇ। ਜਦੋਂ ਕਿ ਗੁਰਮਤ ਵਿੱਚ ਐਸਾ ਹੈ ਨਹੀਂ। ਜੇ ਭੋਜਨ ਮੈਂ ਖਾਵਾਂਗਾ ਮੇਰੀ ਭੁੱਖ ਮਿਟੇਗੀ, ਤੁਸੀਂ ਖਾਓਗੇ ਤੁਹਾਡੀ ਭੁੱਖ ਮਿਟੇ। ਜੇ ਅਸੀਂ ਆਪ ਗੁਰੂ ਨਾਲ ਜੁੜਾਂਗੇ ਤਾਂ ਗੁਰੂ ਦਾ ਗਿਆਨ ਸਾਡੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਏ। ਜਿਤਨਾ ਕੁ ਸਤਿਗੁਰੂ ਜੀ ਦਾ ਮਿਹਰ ਹੋਈ ਬਖਸ਼ਿਸ਼ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਤੋਂ ਲੈ ਕੇ ਅੰਤ ਤੀਕਰ ਪੜ੍ਹਨ ਦਾ, ਪੜ੍ਹਾਉਣ ਦਾ ਅਤੇ ਵਿਚਾਰਨ ਦਾ ਗੁਰੂ ਨੇ ਬਲ ਬਖਸ਼ਿਆ ਸੇਵਾ ਲਈ, ਇਹੀ ਗੱਲ ਸਮਝ ਵਿੱਚ ਆਈ ਹੈ ਕਿ ਅਸੀਂ ਸੰਤ ਬਣਨ ਵਾਸਤੇ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਜਾਣਾ, ਅਸੀਂ ਕੀ ਕਰਨਾ। ਪਾਤਸ਼ਾਹ ਕਹਿੰਦੇ ਨੇ ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕੈ ਉਪਦੇਸ਼। ਗੁਰੂ ਦੇ ਉਪਦੇਸ਼ ਨੂੰ ਮੰਨਣਾ, ਕਿਉਂਕਿ ਮੇਰਾ ਫਰਜ਼ ਤਾਂ ਹੈ ਮੈਂ ਸਲੋਕ ਵੀ ਪੂਰਾ ਕਰਾਂ, ਪੌੜੀ ਵੀ ਪੂਰੀ ਕਰਾਂ, ਕਿਉਂਕਿ ਬੜੇ ਬੜੇ ਜਗਿਆਸੂ ਬੈਠੇ ਸੁਣ ਰਹੇ ਨੇ। ਪਰ ਇਹ ਸੰਤ ਸ਼ਬਦ ਉੱਤੇ ਆਪਾਂ ਨੂੰ ਜ਼ਰਾ ਰਿੜਕਣਾ ਪਵੇਗਾ, ਚਰਚਾ ਕਰਨੀ ਪਵੇਗੀ, ਔਰ ਤੁਸੀਂ ਬੜੇ ਧੀਰਜ ਨਾਲ ਸੁਣਨੀ ਹੋਵੇਗੀ ਤਾਂ ਇਹ ਗੱਲ ਸਮਝ ਵਿੱਚ ਆਵੇਗੀ। ਮੈਂ ਕਿਸੇ ਸੰਤ ਦਾ ਅਨੁਯਾਈ ਨਹੀਂ ਅਤੇ ਨਾ ਕਿਸੇ ਦਾ ਵਿਰੋਧੀ। ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਪਾਵਨ ਮਤ ਨੂੰ, ਉਸ ਪਾਵਨ ਸਿੱਖਿਆ ਨੂੰ ਜੋ ਉਹਨਾਂ ਨੇ ਸਾਡੀ ਝੋਲੀ ਵਿੱਚ ਪਾਈ ਹੈ, ਜੋ ਉਹਨਾਂ ਨੇ ਮਨੁੱਖਤਾ ਦੀ ਝੋਲੀ ਵਿੱਚ ਪਾਈ ਹੈ, ਉਹਦੀ ਸਾਂਝ ਕਰਨੀ ਚਾਹੁੰਦਾ। ਮੈਂ ਪੜ੍ਹ ਰਿਹਾ ਸੀ ਗੁਰੂ ਕਾ ਇਤਿਹਾਸ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਿਸੇ ਗੁਰਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੇਰੇ 'ਤੇ ਕਿਰਪਾ ਕਰੋ ਅਤੇ ਮੈਨੂੰ ਇਹ ਗੱਲ ਦੱਸੋ, ਮੈਂ ਗ੍ਰਸਤੀ ਬਣਾ, ਸੰਤ ਬਣਾ ਜਾਂ ਸਿੱਖ ਬਣਾ। ਇਹ ਤਿੰਨੇ ਅੱਖਰ ਸੰਸਾਰ ਵਿੱਚ ਤੁਸੀਂ ਸਾਰੇ ਜਾਣਦੇ ਹੋ। ਮੈਂ ਗ੍ਰਸਤੀ ਬਣਾ, ਸੰਤ ਬਣਾ ਕਿ ਸਿੱਖ ਬਣਾ, ਜੋ ਤੁਸੀਂ ਹੁਕਮ ਕਰੋਗੇ ਮੈਂ ਉਹ ਬਣ ਜਾਵਾਂਗਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖਾ ਜੇ ਤੂੰ ਇਸ ਗੱਲ ਦਾ ਜਵਾਬ ਲੈਣਾ ਤਾਂ ਤੈਨੂੰ ਇੱਕ ਕੰਮ ਕਰਨਾ ਪਵੇਗਾ। ਕਹਿੰਦਾ ਦੱਸੋ ਜੀ। ਕਹਿੰਦੇ ਸਾਡੀ ਆ ਇੱਕ ਚਿੱਠੀ ਹੁਕਮਨਾਮਾ ਲੈ ਕੇ ਫਲਾਣੇ ਸ਼ਹਿਰ ਵਿੱਚ ਸਾਡਾ ਇੱਕ ਸਿੱਖ ਰਹਿੰਦਾ, ਉੱਥੇ ਚਲਾ ਜਾ, ਤੇਰੇ ਸਵਾਲਾਂ ਦਾ ਜਵਾਬ ਤੈਨੂੰ ਮਿਲ ਜਾਏ। ਕਹਿੰਦਾ ਸਤਿਬਚਨ ਜੀ ਮਹਾਰਾਜ ਦੇ ਕੋਲੋਂ ਚਿੱਠੀ ਲੈ ਕੇ ਤੁਰ ਪਿਆ, ਦੱਸੇ ਉੱਤੇ ਐਡਰੈਸ 'ਤੇ ਜਾ ਪਹੁੰਚਿਆ, ਸਿੱਖ ਨੂੰ ਜਾ ਕੇ ਦੱਸਿਆ ਵੀ ਮੈਂ ਗੁਰੂ ਅਰਜਨ ਦੇਵ ਜੀ ਦਾ ਭੇਜਿਆ ਹੋਇਆ ਆਇਆ, ਮੈਂ ਤੇਰੇ ਲਈ ਹੁਕਮਨਾਮਾ ਲੈ ਕੇ ਆਇਆ। ਸਿੱਖ ਬੜਾ ਖੁਸ਼ ਹੋਇਆ, ਬੜਾ ਚਾਅ ਚੜ੍ਹਿਆ, ਬਈ ਮੈਨੂੰ ਗੁਰੂ ਪਾਤਸ਼ਾਹ ਨੇ ਯਾਦ ਕੀਤਾ, ਮੇਰੇ ਵਰਗਾ ਭਾਗਾਂ ਵਾਲਾ ਕੌਣ ਹੈ। ਪਰ ਗੱਲ ਇਹ ਹੈ, ਇਹ ਹੁਕਮਨਾਮਾ ਮਿਲੇਗਾ ਤਾਂ ਜੇ ਪਹਿਲਾਂ ਇਹਦੀ ਦਰਸ਼ਨ ਭੇਟ 25 ਰੁਪਏ ਦੇਵੇਂਗਾ ਤੂੰ, ਇਹ ਮਹਾਰਾਜ ਦਾ ਹੁਕਮ ਹੈ ਮੈਨੂੰ। ਸਿੱਖ ਬੜਾ ਗਰੀਬ ਹੈ, ਉਹਦੇ ਘਰ 25 ਰੁਪਏ ਹੈ ਨਹੀਂ। ਸਿੱਖਣੀ ਨਾਲ ਵਿਚਾਰ ਕੀਤੀ, ਭਲੀਏ ਲੋਕੇ ਕਿਵੇਂ ਕਰੀਏ, ਕਿਵੇਂ ਕਰੀਏ, ਗੁਰਸਿੱਖ ਆਇਆ, ਗੁਰੂ ਕਾ ਹੁਕਮ ਲੈ ਕੇ ਆਇਆ, ਕਿਵੇਂ ਕਰੀਏ, ਦਰਸ਼ਨ ਭੇਟ ਦਿੱਤੇ ਬਿਨਾਂ ਹੁਕਮਨਾਮਾ ਨਹੀਂ ਮਿਲਣਾ। ਸਿੱਖਣੀ ਵੀ ਗੁਰੂ ਪਿਆਰ ਵਿੱਚ ਰੱਤੀ ਹੋਈ, ਕਹਿਣ ਲੱਗੇ ਪਤੀ ਦੇਵ ਜੇ ਅਸੀਂ ਸਿੱਖ ਹਾਂ ਤਾਂ ਫਿਰ ਗੁਰੂ ਦਾ ਹੁਕਮ ਤਾਂ ਲੈਣਾ ਹੀ ਹੈ, ਮੰਨਣਾ ਹੀ ਹੈ, ਗੁਰੂ ਦੇ ਹੁਕਮ ਪ੍ਰਾਪਤ ਕੀਤੇ ਤੋਂ ਬਿਨਾਂ ਅਸੀਂ ਸਿੱਖ ਕਾਹਦੇ। ਕੋਈ ਗੱਲ ਨਹੀਂ, ਆਹ ਜੋ ਮੇਰੇ ਕੋਲ ਥੋੜ੍ਹਾ ਬਹੁਤਾ ਗਹਿਣਾ ਗੱਟਾ ਹੈ ਇਹ ਆਪਾਂ ਵੇਚ ਦਿੰਦੇ ਹਾਂ, ਜਿਹੜੇ ਪੈਸੇ ਮਿਲਣਗੇ ਨਾਲੇ ਦਰਸ਼ਨ ਭੇਟ ਦਿਆਂਗੇ ਨਾਲੇ ਗੁਰਸਿੱਖ ਦੀ ਲੰਗਰ ਪਾਣੀ ਦੀ ਸੇਵਾ ਕਰਾਂਗੇ। ਵੇਚ ਦਿੱਤੇ, ਲਗਭਗ ਓਨੇ ਕੁ ਪੈਸੇ ਮਿਲੇ, ਦਰਸ਼ਨ ਭੇਟ ਦਿੱਤੀ, ਕੋਈ ਰਾਸ਼ਨ ਪਾਣੀ ਲਿਆਂਦਾ। ਇਹ ਪਹਿਲਾ ਮੋਰਚਾ, ਪਹਿਲਾ ਪੜਾਅ ਫਤਿਹ ਹੋ ਗਿਆ। ਹੁਕਮਨਾਮਾ ਲਿਆ, ਅੱਖਾਂ 'ਤੇ ਲਾਇਆ, ਮੱਥੇ 'ਤੇ ਲਾਇਆ, ਬਹੁਤ ਪ੍ਰਸੰਨ ਹੋਏ, ਖੋਲ੍ਹ ਕੇ ਪੜ੍ਹਿਆ। ਗੁਰੂ ਪਾਤਸ਼ਾਹ ਨੇ ਜੋ ਜੋ ਬਚਨ ਲਿਖੇ ਸਨ ਉਹ ਪੜ੍ਹ ਕੇ ਸਿੱਖ ਅਤੇ ਸਿੱਖਣੀ ਬੜੇ ਪ੍ਰਸੰਨ, ਬਈ ਸਾਨੂੰ ਗੁਰੂ ਮਹਾਰਾਜ ਨੇ ਯਾਦ 'ਤੇ ਰੱਖਿਆ। ਹੁਣ ਅਗਲਾ ਮਸਲਾ ਆਇਆ, ਉਸ ਥੱਲੇ ਇੱਕ ਨੋਟ ਲਿਖਿਆ ਸੀ, ਇਹ ਜਿਹੜਾ ਸਿੱਖ ਲੈ ਕੇ ਆਇਆ ਇਹਨੂੰ 25 ਰੁਪਏ ਦੇਣੇ ਹਨ ਅਤੇ ਰਸਤੇ ਦਾ ਖਰਚਾ ਵੀ ਦੇਣਾ। ਇੱਕ ਹੋਰ ਸਮੱਸਿਆ ਸੀ, ਸਿੱਖੀ ਇੱਕ ਕਸਵੱਟੀ ਹੈ, ਸਿੱਖੀ ਇੱਕ ਐਗਜ਼ਾਮ ਹੈ, ਇਹਦੇ ਵਿੱਚੋਂ ਪੂਰਾ ਉਤਰੇ ਤੋਂ ਬਿਨਾਂ ਕੋਈ ਸਿੱਖ ਨਹੀਂ ਹੋ ਸਕਦਾ। ਅਸੀਂ ਜਿਹੋ ਜਿਹੇ ਸਿੱਖ ਬਣੇ ਹੋਏ ਹਾਂ, ਖਿਮਾ ਕਰਨਾ, ਅਸੀਂ ਆਪਣੀ ਮਨਮਰਜ਼ੀ ਨਾਲ ਤਰੋੜ ਮਰੋੜ ਲੈਂਦੇ ਹਾਂ, ਔਰ ਕਈ ਗੱਲਾਂ ਅਸੀਂ ਇਤਨਾ ਟੁਕਾ ਲੈਂਦੇ ਹਾਂ ਵੀ ਜਿਹੜੀਆਂ ਸਾਡੀ ਮਰਜ਼ੀ ਦੀਆਂ ਹੋਣ, ਅਤੇ ਕਈ ਵਾਰੀ ਅਸੀਂ ਗੁਸਤਾਖੀ ਵਿੱਚ ਆ ਕੇ ਇਹ ਵੀ ਕਹਿ ਦਿੰਦੇ ਹਾਂ, ਉਹ ਜੀ ਗੁਰੂ ਮਹਾਰਾਜ ਨੇ ਆਹ ਨਾ ਕੀਤਾ ਹੁੰਦਾ ਅਸੀਂ ਸਾਰੇ ਹੀ ਸਿੱਖ ਬਣ ਜਾਂਦੇ, ਜੇ ਆਹ ਨਾ ਕਿਹਾ ਹੁੰਦਾ ਤਾਂ ਅਸੀਂ ਸਾਰੇ ਹੀ ਸਿੱਖ ਬਣ ਜਾਂਦੇ। ਇਹ ਸਾਡੀ ਮਨਮਤ ਹੈ, ਪਰ ਉਹ ਸਿੱਖ ਸਿੱਖਣੀ ਨੇ ਕਹਿਣ ਲੱਗੀ ਪਤੀ ਦੇਵ, ਹੁਣ ਇਸਦਾ ਹੱਲ ਤਾਂ ਇੱਕੋ ਇੱਕ ਹੈ, ਸਾਡੇ ਗੁਆਂਢ ਇੱਕ ਬੜਾ ਅਮੀਰ ਮਨੁੱਖ ਹੈ, ਉਹਨੇ ਕਈ ਵਾਰੀ ਕਿਹਾ ਕਿ ਤੁਸੀਂ ਥੋੜ੍ਹਾ ਬਹੁਤਾ ਸਾਡੇ ਘਰ ਦਾ ਕੰਮ ਕਰ ਦਿਆ ਕਰੋ ਅਤੇ ਇਹਦੇ ਬਦਲੇ ਵੀ ਤੁਹਾਨੂੰ ਇੰਨੇ ਕੁ ਪੈਸੇ ਦੇ ਦੇਣ, ਹੋਵੇ ਨਾ ਉਹਦੇ ਘਰ ਮੈਂ ਥੋੜ੍ਹੀ ਬਹੁਤੀ ਸੇਵਾ ਭਾਂਡੇ ਮਾਂਜਣ ਦੀ ਬਰਤਨਾਂ ਦੀ ਕਰ ਦਿਆਂ, ਉਹਦੇ ਕੋਲੋਂ ਇੰਨੇ ਕੁ ਪੈਸੇ ਲੈ ਲਈਏ ਜਿਹਦੇ ਨਾਲ ਗੁਰੂ ਕਾ ਹੁਕਮ ਮੰਨਿਆ ਜਾ ਸਕੇ। ਮੈਂ ਲੰਬੀ ਕਹਾਣੀ ਨਾ ਕਰਾਂ, ਇਹ ਪਹਿਲਾ ਪੜਾਅ ਸੀ, ਸਿੱਖ ਨੇ ਦੇਖ ਲਿਆ, ਉਹ ਜਿਹੜਾ ਚਿੱਠੀ ਲੈ ਕੇ ਆਇਆ ਸੀ ਉਹਨੇ ਸਾਰਾ ਕੁਝ ਦੇਖ ਲਿਆ, ਹੁਣ ਤੁਰ ਪਿਆ। ਜਦੋਂ ਵਾਪਸ ਤੁਰਿਆ ਤਾਂ ਰਸਤੇ ਵਿੱਚ ਕੀ ਦੇਖਦਾ, ਇੱਕ ਸਾਧੂ ਬੈਠਾ, ਇੱਕ ਮਹਾਤਮਾ ਬੈਠਾ, ਆਪਣੇ ਧਿਆਨ ਵਿੱਚ ਮਗਨ ਹੈ। ਥੋੜ੍ਹੀ ਦੇਰ ਵਿੱਚ ਇੱਕ ਬੰਦਾ ਆਇਆ, ਬੜਾ ਅਮੀਰ ਘੋੜੇ ਤੋਂ ਉਤਰਿਆ, ਬੜਾ ਕੋਈ ਧਨੀ ਆਦਮੀ ਸੀ, ਉਸ ਨੇ ਉਸ ਸੰਤ ਦੇ ਅੱਗੇ ਇੱਕ ਦੁਸ਼ਾਲਾ ਰੱਖਿਆ, ਬੜਾ ਕੀਮਤੀ ਦੁਸ਼ਾਲਾ, ਉਹਦੇ ਉੱਤੇ ਕੁਝ ਪਕਵਾਨ ਰੱਖਿਆ, ਕੁਝ ਮਾਇਆ ਰੱਖੀ ਅਤੇ ਮੱਥਾ ਟੇਕ ਕੇ ਤੁਰ ਗਈ। ਸੰਤ ਨੇ ਨਹੀਂ ਅੱਖ ਖੋਲ੍ਹੀ, ਨਾ ਸੰਤ ਨੇ ਕੋਈ ਥਾਪੜਾ ਦਿੱਤਾ। ਖਿਮਾ ਕਰਨਾ, ਅੱਜ ਦੇ ਸੰਤ ਕੋਲੋਂ ਤਾਂ ਥਾਪੜਾ ਲੈਣ ਵਾਸਤੇ ਵੀ ਚੰਗਾ ਚੋਖਾ ਚਾਹੀਦਾ, ਤੂੰ ਥਾਪੜਾ ਹੀ ਨਹੀਂ ਮਿਲਦਾ, ਮਾੜਾ ਬੰਦਾ ਅੰਦਰ ਹੀ ਨਹੀਂ ਜਾ ਸਕਦਾ। ਉਸ ਨੇ ਸਭ ਕੁਝ ਰੱਖਿਆ ਅਤੇ ਚਲਾ ਗਿਆ। ਉਸ ਸਾਧੂ ਨੇ ਕੋਈ ਅੱਖਾਂ ਖੋਲ੍ਹ ਕੇ ਨਹੀਂ ਦੇਖਿਆ ਵੀ ਕੌਣ ਆਇਆ, ਕਿਸ ਨੇ ਦੁਸ਼ਾਲਾ ਰੱਖਿਆ, ਕਿਸ ਨੇ ਕੀ ਰੱਖਿਆ, ਕਿਸ ਨੇ ਨਹੀਂ ਰੱਖਿਆ, ਚਲਾ ਗਿਆ। ਉਸ ਸਿੱਖ ਦੇ ਦੇਖਦਿਆਂ ਇੱਕ ਹੋਰ ਬੰਦਾ ਆਇਆ, ਉਹਨੇ ਆ ਕੇ ਨਾ ਕੋਈ ਮੱਥਾ ਟੇਕਿਆ, ਉਹਨੇ ਚੁੱਪ ਚੁਪੀਤੇ ਦੁਸ਼ਾਲਾ ਇਕੱਠਾ ਕੀਤਾ, ਪਕਵਾਨ ਵੀ ਚੁੱਕਿਆ, ਮਾਇਆ ਵੀ ਚੁੱਕੀ ਅਤੇ ਤੁਰਦਾ ਬਣਿਆ। ਸੰਤ ਨੇ ਉਹਨੂੰ ਵੀ ਕੁਝ ਨਹੀਂ ਆਖਿਆ, ਚਲਾ ਗਿਆ। ਹੁਣ ਰਸਤੇ ਵਿੱਚ ਕਹਿੰਦੇ ਨੇ ਜੰਗਲ ਵਿੱਚ ਰਾਤ ਪੈ ਗਈ, ਇੱਕ ਦਰਖਤ 'ਤੇ ਉਹਨੇ ਮਨ ਬਣਾਇਆ ਕਿ ਇੱਥੇ ਰਾਤ ਕੱਟੀਏ। ਮੌਸਮ ਸਰਦੀ ਦਾ ਸੀ, ਜੰਗਲ ਦਾ ਸਥਾਨ ਸੀ, ਉਸ ਦਰਖਤ ਦੇ ਉੱਤੇ ਕਬੂਤਰ ਕਬੂਤਰੀ ਰਹਿੰਦੇ। ਇਹ ਗ੍ਰਸਤ, ਇਹ ਸਾਰੀ ਕਥਾ ਗੁਰਮ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਦਾਸ ਨੇ ਕਈ ਵਾਰ ਪੜ੍ਹੀ ਅਤੇ ਸੁਣਾਈ। ਹੁਣ ਉਹ ਕਬੂਤਰ ਕਬੂਤਰੀ, ਜਿਨ੍ਹਾਂ ਨੂੰ ਕਿਸੇ ਪਿਛਲੇ ਜਨਮ ਦੀ ਕੋਈ ਸੋਝੀ ਹੈ ਵੀ ਇਹ ਸਾਡੇ ਘਰ ਅਤਿਥੀ ਆਇਆ, ਪ੍ਰਾਹੁਣਾ ਆਇਆ, ਅਸੀਂ ਇੱਥੇ ਘਰ ਬਣਾ ਕੇ ਬੈਠੇ ਹਾਂ, ਇਹਦੇ ਲਈ ਕੁਝ ਪ੍ਰਬੰਧ ਕਰਨਾ ਚਾਹੀਦਾ। ਸਭ ਤੋਂ ਪਹਿਲਾ ਪ੍ਰਬੰਧ ਹੈ ਕਿ ਇਸ ਨੂੰ ਠੰਡ ਤੋਂ ਬਚਾਇਆ ਜਾਏ। ਦੂਰ ਨਜ਼ਰ ਮਾਰੀ, ਕਿਧਰੇ ਅੱਗ ਬਲਦੀ ਨਜ਼ਰ ਆਈ, ਕਬੂਤਰ ਗਿਆ, ਆਪਣੀ ਚੁੰਝ ਵਿੱਚ ਇੱਕ ਬਲਦਾ ਹੋਇਆ ਤੀਲਾ ਚੁੱਕੇ ਲਿਆ ਕੇ ਉੱਥੇ ਸੁੱਟੇ, ਕੁਝ ਸੁੱਕੇ ਹੋਏ ਕੱਖ ਆਪਣੇ ਆਲ੍ਹਣੇ ਵਿੱਚੋਂ ਸੁੱਟੇ। ਉਹ ਬੰਦਾ ਬੜਾ ਹੈਰਾਨ ਹੈ ਵੀ ਮੈਂ ਤਾਂ ਕਿਧਰੋਂ ਅੱਗ ਲੈਣ ਨਹੀਂ ਗਿਆ, ਮੈਂ ਕੱਖ ਨਹੀਂ ਸੁੱਟੇ, ਆਹ ਅੱਗ ਦਾ ਪ੍ਰਬੰਧ ਹੋ ਗਿਆ। ਉਹਨੇ ਆਲੇ ਦੁਆਲਿਓਂ ਲੱਕੜਾਂ ਤੋੜੀਆਂ, ਭਾਂਬੜ ਲਾ ਲਿਆ। ਬੜੇ ਖੁਸ਼ ਨੇ ਕਬੂਤਰ ਅਤੇ ਕਬੂਤਰੀ, ਇਹਦੀ ਠੰਡ ਵੀ ਦੂਰ ਹੋ ਗਈ, ਇਹਨੂੰ ਹੁਣ ਜੰਗਲੀ ਜਾਨਵਰ ਵੀ ਕੋਈ ਪਰੇਸ਼ਾਨ ਨਹੀਂ ਕਰੇਗਾ, ਕਿਉਂਕਿ ਜਿੱਥੇ ਅੱਗ ਬਲਦੀ ਹੋਵੇ ਉੱਥੇ ਕੋਈ ਜੰਗਲੀ ਜਾਨਵਰ ਨਹੀਂ ਆਉਂਦਾ, ਉਹ ਦੂਰ ਰਹਿੰਦੇ ਨੇ। ਹੁਣ ਕਹਿੰਦੇ ਦੀ ਢਿੱਡ ਦੀ ਭੁੱਖ ਵੀ ਦੂਰ ਕਰੀਏ। ਕਹਿੰਦੇ ਉਹ ਕਿਸ ਤਰ੍ਹਾਂ ਕਰੀਏ? ਕਬੂਤਰ ਕਹੇ ਮੈਂ ਡਿੱਗਦਾ ਹਾਂ ਅੱਗ ਵਿੱਚ, ਕਬੂਤਰੀ ਕਹੇ ਮੈਂ ਡਿੱਗਦੀ ਹਾਂ। ਪਤੀ ਦੇਵ ਤੁਹਾਡੇ ਹੁੰਦਿਆਂ, ਮੇਰੇ ਹੁੰਦਿਆਂ ਤੁਸੀਂ ਅੱਗ ਵਿੱਚ ਸੜੋ, ਐਸਾ ਨਹੀਂ ਹੋ ਸਕਦਾ। ਗੱਲ ਕੀ ਵਾਰੀ ਵਾਰੀ ਦੋਵੇਂ ਡਿੱਗ ਪਏ। ਉਹ ਮਨੁੱਖ ਬੜਾ ਹੈਰਾਨ ਹੈ, ਮੈਂ ਕਿਸੇ ਪੰਛੀ ਨੂੰ ਫੜਿਆ ਨਹੀਂ, ਮੈਂ ਕਿਸੇ ਨੂੰ ਮਾਰਿਆ ਨਹੀਂ, ਮੈਂ ਕਿਸੇ ਨੂੰ ਅੱਗ ਵੀ ਸੁੱਟਿਆ ਨਹੀਂ, ਇਹ ਕੈਸੀ ਖੇਡ ਹੈ? ਖੈਰ, ਜਿੰਨਾ ਉਹਨਾਂ ਦੇ ਸਰੀਰ ਦਾ ਮਾਸ ਸੀ ਖਾਧਾ ਅਤੇ ਭੁੱਖ ਮਿਟਾ ਲਈ। ਹੁਣ ਤੁਰਿਆ ਅਤੇ ਗੁਰੂ ਪਾਤਸ਼ਾਹ ਕੋਲ ਪਹੁੰਚਿਆ। ਕਹਿਣ ਲੱਗੇ, ਸੁਣਾ ਬਾਈ, ਤੇਰੇ ਸਵਾਲਾਂ ਦਾ ਜਵਾਬ ਮਿਲਿਆ ਕਿ ਨਹੀਂ? ਕਹਿੰਦਾ, ਪਾਤਸ਼ਾਹ ਜਵਾਬ ਤਾਂ ਹੀ ਮਿਲੇਗਾ ਜਦੋਂ ਆਪ ਜੀ ਆਪਣੇ ਮੁਖਾਰਬਿੰਦ ਤੋਂ ਦੱਸੋਗੇ, ਪਰ ਆਹ ਘਟਨਾ ਮੇਰੇ ਨਾਲ ਵਾਪਰੀ ਹੈ। ਮੈਂ ਤੁਹਾਡਾ ਭੇਜਿਆ ਹੋਇਆ ਉਸ ਸਿੱਖ ਕੋਲ ਗਿਆ, ਉਹਨੇ ਹੁਕਮਨਾਮਾ ਲੈਣ ਵਾਸਤੇ, ਹੁਕਮਨਾਮੇ ਦੀ ਦਰਸ਼ਨ ਭੇਟ ਕਰਨ ਵਾਸਤੇ, ਮੈਨੂੰ ਦਰਸ਼ਨ ਭੇਟ ਦੇਣ ਵਾਸਤੇ ਉਸਨੇ ਆਹ ਕਾਰਵਾਈ ਕੀਤੀ। ਅਤੇ ਜਦੋਂ ਮੈਂ ਇੱਕ ਸਾਧੂ ਦੇਖਿਆ, ਉਹਦੀ ਅਵਸਥਾ ਮੈਂ ਇਹ ਦੇਖੀ, ਇੱਕ ਦੁਸ਼ਾਲਾ ਰੱਖਣ ਵਾਲਾ, ਪਕਵਾਨ ਰੱਖਣ ਵਾਲਾ, ਮੱਥਾ ਟੇਕਣ ਵਾਲਾ ਆਇਆ, ਇੱਕ ਐਸਾ ਵੀ ਆਇਆ ਜਿਸ ਨੇ ਨਾ ਮੱਥਾ ਟੇਕਿਆ, ਦੁਸ਼ਾਲਾ ਵੀ ਚੁੱਕ ਲਿਆ, ਪਕਵਾਨ ਵੀ ਚੁੱਕ ਕੇ ਲੈ ਗਿਆ, ਪੈਸੇ ਵੀ ਲੈ ਗਏ। ਤੀਸਰਾ ਮੇਰੇ ਨਾਲ ਆਹ ਘਟਨਾ ਵਾਪਰੀ ਹੈ। ਕਹਿਣ ਲੱਗੇ, ਵੇਖ ਤੇਰੇ ਤਿੰਨਾਂ ਸਵਾਲਾਂ ਦਾ ਜਵਾਬ ਮਿਲ ਗਿਆ। ਜੇ ਤੂੰ ਸਿੱਖ ਬਣਨਾ ਤਾਂ ਉਹੋ ਜਿਹਾ ਬਣਨਾ ਪਵੇਗਾ, ਜੇ ਦੇ ਸੰਤ ਬਣਨਾ ਇਹੋ ਜਿਹਾ ਬਣਨਾ ਪਵੇਗਾ, ਜੇ ਗ੍ਰਸਤੀ ਬਣਨਾ ਤਾਂ ਇਹੋ ਜਿਹਾ ਬਣਨਾ ਪਵੇਗਾ। ਕਹਿਣ ਲੱਗਾ, ਮਹਾਰਾਜ ਤਾਂ ਤਿੰਨੇ ਗੱਲਾਂ ਬੜੀਆਂ ਔਖੀਆਂ ਨੇ, ਇਹ ਤਾਂ ਬਹੁਤ ਔਖੀਆਂ। ਭਾਈ, ਗੁਰੂ ਪਾਤਸ਼ਾਹ ਜੋ ਸਾਨੂੰ ਜੀਵਨ ਜਾਚ ਦੱਸਦੇ ਨੇ, ਜੇ ਅਸੀਂ ਉਸ ਜੀਵਨ ਜਾਚ ਵਿੱਚ ਤੁਰ ਪਈਏ ਤਾਂ ਅਸੀਂ ਗ੍ਰਸਤੀ ਵੀ ਹਾਂ, ਅਸੀਂ ਸੰਤ ਵੀ ਹਾਂ, ਅਸੀਂ ਤਿਆਗੀ ਵੀ। ਮੇਰਾ ਕਹਿਣ ਤੋਂ ਮਤਲਬ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸਾਂ ਜਾਮਿਆਂ ਵਿੱਚ ਸਾਨੂੰ ਇਹ ਜੀਵਨ ਜਾਚ ਦੱਸੀ ਗਈ। ਇਸ ਜੀਵਨ ਜਾਚ ਤੋਂ ਅਸੀਂ ਉਖੜ ਕੇ ਹੀ ਦੁਖੀ ਹਾਂ, ਨਹੀਂ ਤਾਂ ਗ੍ਰਸਤ ਵਿੱਚ ਹੀ ਅਸੀਂ ਸੰਤਾਂ, ਕਿਉਂਕਿ ਗੁਰੂ ਦਾ ਕਥਨ ਇਹ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਅੰਜਨ ਮਾਹੇ ਨਿਰੰਜਨ। ਸ਼ਬਦ ਜ਼ਰਾ ਚੰਗੀ ਤਰ੍ਹਾਂ ਸਮਝ ਲਓ, ਕਿਉਂਕਿ ਬਾਣੀ 'ਚ ਬਹੁਤ ਵਾਰੀ ਆਉਂਦਾ, ਇਹਨੂੰ ਸੰਧੀ ਛੇਦ ਕਰ ਲਓ। ਨਿਰਅੰਜਨ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਕਾਲਖ ਨੂੰ। ਕਾਲਖ ਦਾ ਮਤਲਬ ਹੈ ਮਾਇਆ। ਇਸ ਮਾਇਆ ਰੂਪੀ ਕਾਲਖ ਵਿੱਚ ਰਹਿ ਕੇ ਜਿਹੜਾ ਮਾਇਆ ਦੀ ਕਾਲਖ ਤੋਂ ਬਚ ਜਾਏ ਉਹ ਹੈ ਨਿਰੰਜਨ। ਅੰਜਨ ਮਾਹੇ ਨਿਰੰਜਨ ਰਹੀ ਹੈ। ਕਬੀਰ ਜੀ ਨੇ ਵੀ ਕਿਹਾ, ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ, ਤਿੰਨ ਕੋ ਪੈਸ ਜੋ ਨੀਕ ਸਜਾਹੇ। ਇਹ ਸੰਸਾਰ ਕਜਲੇ ਦੀ ਕੋਠੜੀ ਹੈ, ਅੰਧੇ ਅਗਿਆਨੀ ਜੀਵ ਇਸ ਵਿੱਚ ਡਿੱਗ ਪਏ, ਪਰ ਉਹਨਾਂ ਤੋਂ ਮੈਂ ਬਲਿਹਾਰ ਜਾਣਾ ਜਿਹੜੇ ਇਸ ਕੋਠੜੀ ਵਿੱਚੋਂ ਐਨ ਸਾਫ਼ ਸੁਥਰੇ ਨਿਕਲ ਜਾਣ। ਅਤੇ ਸਾਫ਼ ਸੁਥਰੇ ਨਿਕਲ ਜਾਣ ਲਈ ਜੋ ਗੁਰੂ ਮਹਾਰਾਜ ਨੇ ਸਾਨੂੰ ਜੀਵਨ ਜਾਚ ਦੱਸੀ ਹੈ ਉਹ ਹੈ ਅਪਣਾਉਣ ਦੀ ਲੋੜ। ਤੁਸੀਂ ਆਖੋਗੇ ਉਹ ਕਿਹੜੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਪਾਤਸ਼ਾਹ ਕਹਿੰਦੇ ਨੇ ਇਹੋ ਜਿਹਾ ਗੁਰਸਿੱਖ, ਉਹ ਗੁਰਸਿੱਖ ਵੀ ਹੈ, ਉਹ ਸਫਲ ਗ੍ਰਸਤੀ ਵੀ ਹੈ, ਉਹ ਸੰਤ ਵੀ ਹੈ। ਤਾਂ ਗੁਰੂ ਮਹਾਰਾਜ ਨੇ ਸਾਨੂੰ ਗ੍ਰਸਤ ਵਿੱਚ ਰਹਿੰਦਿਆਂ ਇਹੋ ਜਿਹੇ ਸੰਤ ਬਣਨ ਦੀ ਜਾਚ ਦੱਸੀ। ਆਖਿਆ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹਮੇਸ਼ਾ ਆਪਣਾ ਧਿਆਨ ਇਹਨਾਂ ਤਿੰਨਾਂ ਗੱਲਾਂ ਵਿੱਚ ਰੱਖਣਾ। ਇਹਦੀ ਹੋਰ ਵਿਆਖਿਆ ਕਰਦਿਆਂ ਭਾਈ ਗੁਰਦਾਸ ਜੀ ਨੇ ਜ਼ਰਾ ਸਰਲ ਕਰ ਦਿੱਤਾ। ਉਹਨਾਂ ਆਖਿਆ ਗੁਰਸਿੱਖ ਭਲਕੇ ਉੱਠ ਕਰ, ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ। ਫਿਰ ਨਿਰਾ ਗੁਰਦੁਆਰੇ ਨਹੀਂ ਬੈਠਾ ਰਹਿੰਦਾ, ਕਿਰਤ ਵਿਰਤ ਕਰ ਧਰਮ ਦੀ ਲਹਿ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕੇ ਪਿੱਛੋਂ ਬਚਿਆ ਆਪ ਖਵਨ ਦਾ, ਗੁਰਮੁਖ ਗਾਢੀ ਰਾਹ ਚੱਲਣ ਦਾ। ਇਹ ਹੈ ਗ੍ਰਸਤ ਵਿੱਚ ਰਹਿੰਦਿਆਂ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਸੰਤ ਬਣਨ ਦਾ ਤਰੀਕਾ। ਹੋਰ ਸੌਖਾ ਲੈ ਲਓ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ, ਜਿਸ ਨੇ ਸੰਤ ਬਣਨਾ ਹੈ, ਜਿਸ ਨੇ ਗੁਰੂ ਨਾਲ ਜੁੜਨਾ ਹੈ, ਜਿਸ ਨੇ ਪਰਮੇਸ਼ਵਰ ਨੂੰ ਹਰ ਵੇਲੇ ਚੇਤੇ ਰੱਖਣਾ, ਉਹ ਚਾਰ ਕੰਮ ਰੋਜ਼ ਕਰਿਆ ਕਰੇ। ਤੁਸੀਂ ਆਖੋਗੇ ਕਿਹੜੇ? ਅੰਤਰ ਗੁਰ ਆਰਾਧਨਾ, ਜੇ ਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਇਹ ਚਾਰ ਕੰਮ ਮੈਂ ਕਹੇ ਨੇ। ਸਵੇਰੇ ਉੱਠਦਿਆਂ ਸਾਰ ਗੁਰਸਿੱਖ ਦੀ ਰਸਨਾ 'ਤੇ ਵਾਹਿਗੁਰੂ ਸ਼ਬਦ ਹੋਵੇ। ਅੰਤਰ ਗੁਰ ਆਰਾਧਨਾ, ਇਹ ਗੁਰੂ ਦੇ ਮੰਤਰ ਨੂੰ ਅੰਤਰ ਹਿਰਦੇ ਵਿੱਚ ਯਾਦ ਕਰ। ਫਿਰ ਇਸ਼ਨਾਨ ਪਾਨ ਹੋ ਗਿਆ, ਚੌਂਕੜਾ ਮਾਰ ਲਵੇ ਬੈਠੇ, ਜੇ ਵਾਹ ਜਪ ਗੁਰ ਨਾਉ, ਰਸਨਾ ਦੇ ਨਾਲ ਨਿਤਨੇਮ ਕਰੇ, ਬਾਣੀ ਦਾ ਪਾਠ ਕਰੇ। ਇਹ ਵੀ ਪਰਮੇਸ਼ਵਰ ਦੀ ਯਾਦ ਹੈ, ਖਿਮਾ ਕਰਨ। ਬਹੁਤ ਸਾਰੇ ਪ੍ਰਸ਼ਨ ਲੋਕਾਂ ਵਿੱਚ ਐਸੇ ਉਲਝਾਏ ਗਏ ਨੇ, ਜੀ ਸਿਮਰਨ ਕਰਨਾ ਚਾਹੀਦਾ ਕਿ ਬਾਣੀ ਪੜ੍ਹਨੀ ਚਾਹੀਦੀ? ਨਾ ਭਾਈ, ਉਲਝੋ ਨਾ, ਸਿਮਰਨ ਵੀ ਕਰਨਾ, ਬਾਣੀ ਵੀ ਪੜ੍ਹਨੀ। ਪਰ ਬਾਣੀ ਦੱਸਦੀ ਹੈ ਕਿ ਉਸਦਾ ਸਿਮਰਨ ਕਿਉਂ ਕਰਨਾ, ਬਾਣੀ ਇਹ ਸਮਝਾਉਂਦੀ ਹੈ ਕਿ ਉਸਦੇ ਗੁਣ ਕੀ ਹਨ। ਜਦੋਂ ਤੀਕਰ ਕਿਸੇ ਚੀਜ਼ ਦੇ ਗੁਣਾਂ ਦਾ ਪਤਾ ਨਹੀਂ ਲੱਗੇਗਾ, ਉਦੋਂ ਤੀਕਰ ਤੁਸੀਂ ਉਸ ਚੀਜ਼ ਦੀ ਕਦਰ ਹੀ ਨਹੀਂ ਕਰੋ। ਬਾਣੀ ਉਸਦੇ ਗੁਣ ਦੱਸਦੀ। ਫਿਰ ਨੇਤਨੀ ਸਤਿਗੁਰ ਪੇਖਣਾ, ਆ ਹੁਣ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਆਪਣਾ ਘਰ ਕਾਰੋਬਾਰ ਛੱਡ ਕੇ ਉੱਥੇ ਜਾਣ ਤੋਂ ਪਹਿਲਾਂ ਇੱਥੇ ਆਏ ਹੋ, ਬਈ ਅੱਖਾਂ ਨਾਲ ਗੁਰੂ ਕੇ ਦਰਸ਼ਨ ਕਰ ਆਈਏ, ਗੁਰੂ ਦੀ ਸੰਗਤ ਦੇ ਦਰਸ਼ਨ ਕਰ ਆਈਏ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਹੁਣ ਇੱਥੇ ਬੈਠ ਕੇ ਹੋਰ ਗੱਲਾਂ ਨਹੀਂ ਕਰਨੀਆਂ, ਕੰਨਾਂ ਦੇ ਨਾਲ ਗੁਰੂ ਦਾ ਉਪਦੇਸ਼ ਸ਼੍ਰਵਣ ਕਰਨਾ ਹੈ। ਬਸ ਫਿਰ ਕੀ ਹੋਵੇਗਾ? ਸਤਿਗੁਰ ਸੇਤੀ ਰੱਤਿਆਂ, ਦਰਗਾਹ ਪਾਈਏ ਠਾਉ। ਜਦੋਂ ਇਸ ਤਰ੍ਹਾਂ ਗੁਰੂ ਨਾਲ ਰੱਤੇ ਰਵਾਂਗੇ, ਗੁਰੂ ਨਾਲ ਜੁੜੇ ਰਵਾਂਗੇ, ਫਿਰ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਥਾਂ ਮਿਲੇਗੀ। ਤਾਂ ਗੁਰੂ ਪਾਤਸ਼ਾਹ ਨੇ ਸਾਨੂੰ ਗ੍ਰਸਤ ਵਿੱਚ ਰਹਿੰਦਿਆਂ, ਕਿਰਤਕਾਰ ਕਰਦਿਆਂ, ਇਹੋ ਜਿਹੇ ਜੀਵਨ ਜੁਗਤੀ ਦੇ ਤਰੀਕੇ ਢੰਗ ਸਮਝਾਏ ਨੇ, ਜਿਨ੍ਹਾਂ ਨੂੰ ਅਮਲ ਵਿੱਚ ਲਿਆ ਕੇ ਗੁਰਸਿੱਖ ਗ੍ਰਸਤੀ ਸੰਤ ਬਣ ਸਕਦਾ। ਸਾਨੂੰ ਤਾਂ ਪਤਾ ਹੈ ਸਾਰਿਆਂ ਨੂੰ, ਪਰ ਦੂਜਿਆਂ ਨੂੰ ਵੀ ਦੱਸਣ ਦੀ ਲੋੜ ਹੈ। ਸਾਡੇ 10 ਗੁਰੂ ਸਾਹਿਬਾਨ ਵਿੱਚੋਂ 9 ਗੁਰੂ ਸਾਹਿਬਾਨ ਗ੍ਰਸਤੀ ਹੋਏ ਨੇ। ਜੇ ਗ੍ਰਸਤ ਇੰਨਾ ਮਾੜਾ ਹੁੰਦਾ ਤਾਂ ਉਹ ਫਿਰ ਕੋਈ ਵੀ ਗ੍ਰਸਤੀ ਨਾ, ਉਹ ਗ੍ਰਸਤ ਨੂੰ ਬਿਲਕੁਲ ਹੀ ਤਿਆਗ ਦਿੰਦੇ। ਪਰ ਨਹੀਂ, ਸਿਰਫ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ, ਜਿਨ੍ਹਾਂ ਦੀ ਉਮਰ ਤੁਸੀਂ ਸਾਰੇ ਜਾਣਦੇ ਹੋ, 5 ਤੋਂ 7 ਸਾਲ ਦੇ ਅੰਦਰ ਅੰਦਰ ਸਾਰੀ ਖੇਡ ਵਰਤੀ, ਉਹਨਾਂ ਨੇ ਗ੍ਰਸਤ ਧਾਰਨ ਨਹੀਂ ਕੀਤਾ। ਬਾਕੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਰੇ ਗ੍ਰਸਤੀ ਹੋਏ। ਤਾਂ ਗ੍ਰਸਤ ਵਿੱਚ ਰਹਿੰਦਿਆਂ ਆਪਣੇ ਸਿੱਖ ਨੂੰ ਸੰਤ ਬਣਨ ਦੀ ਜਾਚ ਦੱਸੀ। ਅਤੇ ਗੁਰੂ ਅਮਰਦਾਸ ਜੀ ਨੇ ਇਹਨੂੰ ਹੋਰ ਸੌਖਾ ਕਰ ਦਿੱਤਾ। ਉਹਨਾਂ ਕਿਹਾ ਵੀ ਜੇ ਤੁਸੀਂ ਹੋਰ ਬਹੁਤੇ ਜਪ ਤਪ ਸੰਜਮ ਨਹੀਂ ਕਰ ਸਕਦੇ, ਫਿਰ ਤਿੰਨ ਪੱਬੇ ਯਾਦ ਕਰ ਲਓ। ਪੈ ਵਿੱਚ ਬੈਸੈ ਪੈ ਰਹੇ, ਪੈ ਵਿੱਚ ਬੈਸੈ ਪੈ ਰਹੇ, ਪੈ ਵਿੱਚ ਬੈਸੈ। ਥੋੜ੍ਹਾ ਜਿਹਾ ਔਖਾ ਕੰਮ ਹੈ, ਤੁਹਾਨੂੰ ਬੋਲਣ ਦਾ ਸੁਭਾਅ ਨਹੀਂ ਅਤੇ ਮੈਨੂੰ ਬੁਲਾਏ ਬਿਨਾਂ ਰਸ ਨਹੀਂ ਆਉਂਦਾ। ਮੈਂ ਕਹਿਣਾ ਇਹ ਸਬਕ ਸਿਰਫ ਕੰਨਾਂ ਤੱਕ ਹੀ ਨਾ ਰਹਿ ਜਾਏ, ਰਸਨਾ ਤੋਂ ਪੜ੍ਹ ਲਓ, ਹਿਰਦੇ ਵਿੱਚ ਲਿਖ ਲਓ, ਫਿਰ ਤੁਹਾਨੂੰ ਘਰ ਵੀ ਕੰਮ ਦਏਗਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਭਾਈ, ਜੇ ਕੋਈ ਹੋਰ ਬਹੁਤਾ ਘਾਲਣਾ ਨਹੀਂ ਕਰ ਸਕਦਾ, ਆਹ ਗੱਲ ਪੱਲੇ ਬੰਨ ਲਵੇ। ਜਿੱਥੇ ਬੈਠੋ ਭੈ ਵਿੱਚ ਬੈਠੋ, ਜਿੱਥੇ ਰਹੋ ਭੈ ਵਿੱਚ ਰਹੋ, ਅਤੇ ਭੈ ਵਿੱਚ ਕਮਾਵੇ ਕਾਰ, ਭੈ ਵਿੱਚ ਕਮਾਵੇ ਕਾਰ, ਭੈ ਵਿੱਚ ਕਮਾਵੇ। ਇੱਥੇ ਸੁੱਖ ਵਡਿਆਈਆਂ, ਇੱਥੇ ਸੁੱਖ ਵਡਿਆਈਆਂ, ਦਰਗਾਹ ਮੁਖ ਦੁਆਰ, ਦਰਗਾਹ ਮੁਖ ਦੁਆਰ, ਪੈ ਵਿੱਚ ਬੈਸ, ਜਿੱਥੇ ਬੈਠੇ ਪੈ ਵਿੱਚ ਰਹੇ। ਹੁਣ ਪੈ ਕਿਵੇਂ ਆਵੇਗਾ? ਜਦੋਂ ਉਹਨੂੰ ਹਾਜ਼ਰ ਨਾਜ਼ਰ ਮੰਨਾਂਗੇ। ਗੁਰੂ ਦਾ ਸਿੱਖ ਚਾਹੇ ਦੁਕਾਨ 'ਤੇ ਬੈਠਾ ਹੋਵੇ, ਚਾਹੇ ਆਪਣੇ ਦਫ਼ਤਰ 'ਚ ਬੈਠਾ ਹੋਵੇ, ਚਾਹੇ ਉਹ ਵੱਡੇ ਤੋਂ ਵੱਡਾ ਅਫਸਰ ਹੋਵੇ, ਚਾਹੇ ਉਹ ਛੋਟੇ ਤੋਂ ਛੋਟਾ ਅਧਿਕਾਰੀ ਹੋਵੇ, ਉਹਦੇ ਅੰਦਰ ਗੁਰੂ ਪਰਮੇਸ਼ਵਰ ਦਾ ਪੈ ਹੋ। ਬਈ ਹੋਰ ਕੋਈ ਮੈਨੂੰ ਨਹੀਂ ਦੇਖ ਰਿਹਾ, ਪਰ ਮੇਰਾ ਸਤਿਗੁਰੂ ਦੇਖ ਰਿਹਾ, ਮੇਰਾ ਵਾਹਿਗੁਰੂ ਦੇਖ ਰਵੇ। ਕਿਧਰੇ ਵੀ ਦੁਨੀਆਂ ਦੇ ਕਿਸੇ ਕੋਨੇ ਵੀ ਜਿੱਥੇ ਉਹਦਾ ਅਨਜਲ ਹੋਵੇ, ਜਿੱਥੇ ਵਾਹਿਗੁਰੂ ਭੇਜੇ ਚਲਾ ਜਾ, ਪਰ ਰਵੇ ਪੈ ਵਿੱਚ। ਪੈ ਵਿੱਚ ਕਮਾਵੇ ਕਾਰ, ਜਿਹੜੀ ਵੀ ਕਾਰ ਕਮਾਉਂਦਾ ਹੈ ਉਹਦੇ ਪੈ ਵਿੱਚ ਕਰੇ। ਸਤਸੰਗਤ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ। ਜ਼ਿੰਦਗੀ ਵਿੱਚ ਅਨੇਕਾਂ ਇਹੋ ਜਿਹੇ ਮੌਕੇ ਆਏ, ਮੈਂ 40 ਸਾਲ ਤੱਕ ਕਿਧਰੇ ਬਾਹਰ ਨਹੀਂ ਨਿਕਲਿਆ, ਸ਼ਾਹਬਾਦ ਵਿੱਚ ਹੀ ਰਹਿ ਕੇ ਗੁਰੂ ਦੀ ਸੇਵਾ ਕੀਤੀ। ਇੱਕ ਦਫ਼ਾ ਰਾਏਪੁਰ, ਜਿਹਨੂੰ ਅੱਜ ਕੱਲ੍ਹ ਛੱਤੀਸਗੜ੍ਹ ਦੀ ਰਾਜਧਾਨੀ ਕਹਿੰਦੇ ਨੇ, ਉਹਦੇ ਨੇੜੇ ਬਿਲਾਸਪੁਰ ਹੈ, ਉੱਥੇ ਜਾਣ ਦਾ ਮੌਕਾ ਬਣ ਗਿਆ। 500 ਸਾਲਾ ਗੁਰਪੁਰਬ, ਇਹ ਮੇਰਾ ਪਹਿਲਾ ਮੌਕਾ ਸੀ। ਸ਼ਹਿਰ ਦੇ ਕੁਝ ਬਜ਼ੁਰਗ ਜਿਹੜੇ ਰੋਜ਼ ਕਥਾ ਵਾਰਤਾ ਸੁਣਦੇ ਸਨ, ਮੈਨੂੰ ਗੱਡੀ 'ਤੇ ਚੜ੍ਹਾਉਣ ਆਏ। ਜਿਹੜਾ ਡੱਬਾ ਸਾਹਮਣੇ ਆਇਆ ਉਹਨੇ ਚੜ੍ਹਾ ਦਿੱਤਾ। ਉਹ ਡੱਬਾ ਸੀ ਫੌਜੀਆਂ ਦਾ, ਅਤੇ ਫੌਜੀ ਐਨ ਨਿੱਠ ਕੇ ਬੈਠੇ ਹੋਏ ਸਨ। ਮੈਂ ਖੜ੍ਹਾ ਹੋ ਗਿਆ, ਉਮਰ ਵੀ ਛੋਟੀ ਸੀ, ਜਵਾਨ ਸੀ, ਤਗੜਾ ਸੀ, ਖੜ੍ਹਾ ਹੋ। ਕਿਸੇ ਨੇ ਮੈਨੂੰ ਨਹੀਂ ਕਿਹਾ ਬਹਿ ਜਾ, ਮੈਂ ਖੜ੍ਹਾ ਰਿਹਾ। ਜਦੋਂ ਕਰਨਾਲ ਦੇ ਕੋਲ ਪਹੁੰਚਿਆ ਅਤੇ ਥੋੜ੍ਹਾ ਜਿਹਾ ਘੁਸਮੁਸਾ ਹਨੇਰਾ ਹੋਣ ਲੱਗਾ, ਅਤੇ ਮੈਂ ਰਹਿ ਰਾਸਤਾ ਪਾਠ ਸ਼ੁਰੂ ਕਰ ਦਿੱਤਾ। ਮੇਰੇ ਮੂੰਹੋਂ ਸੋ ਦਰ ਰਾਗ ਆਸਾ ਮਹਿਲਾ ਪਹਿਲਾ ਸੁਣਦਿਆਂ ਸਾਰ, 3-4 ਫੌਜੀ ਇੱਧਰ ਉੱਧਰ ਹੋਏ, ਕਹਿਣਗੇ ਬਾਬਾ ਜੀ ਇੱਥੇ ਬੈਠ ਕੇ ਕਰੋ। ਬਾਬਾ ਤਾਂ ਉਹ ਹੀ ਸੀ, ਮਨੁੱਖ ਤਾਂ ਉਹ ਹੀ ਸੀ, ਪਰ ਹੁਣ ਤੱਕ ਮੈਂ ਖੜ੍ਹਾ ਰਿਹਾ। ਜਦੋਂ ਮੈਂ ਗੁਰੂ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ, ਉਹਨਾਂ ਨੇ ਮੈਨੂੰ ਸੀਟ ਵੀ ਦੇ ਦਿੱਤੀ, ਉਹਨਾਂ ਨੇ ਆਦਰ ਵੀ ਕੀਤਾ। ਇਹ ਹੈ ਸਿੱਖ ਦਾ ਵੱਖਰਾਪਨ। ਜੇ ਅਸੀਂ ਇਹਨੂੰ ਭੁਲਾ ਦਿਆਂਗੇ ਫਿਰ ਤਾਂ ਅਸੀਂ ਆਮ ਲੋਕਾਂ ਵਰਗੇ। ਜੇ ਅਸੀਂ ਆਪਣਾ ਨਿਤਨੇਮ, ਜੇ ਆਪਣੀ ਬਾਣੀ, ਜੇ ਆਪਣੀ ਜੋ ਗੁਰੂ ਨੇ ਸਾਡੀ ਡਿਊਟੀ ਲਾਈ ਹੈ ਉਹਨੂੰ ਕਰਾਂਗੇ, ਫਿਰ ਗੁਰੂ ਅੰਗ ਸੰਗ ਹੈ, ਫਿਰ ਗੁਰੂ ਹਰ ਵੇਲੇ ਚੇਤੇ ਹੈ। ਸਤਸੰਗਤ, ਮੈਂ ਤਾਂ ਉੱਥੋਂ ਜਬਲਪੁਰ ਉਸ ਸਾਈਡ 'ਤੇ ਚਲੇ ਜਾਣਾ ਸੀ, ਉਹ ਫੌਜੀ ਬੀਨੇ ਔਰ ਬਬੀਨੇ, ਉੱਥੇ 2 ਸਟੇਸ਼ਨ ਨੇ, ਉੱਥੇ ਉਤਰਨਾ ਸੀ। ਇੰਨੇ ਸਮੇਂ ਵਿੱਚ ਉਹਨਾਂ ਨੇ ਇੰਨਾ ਆਦਰ ਕੀਤਾ, ਇੰਨਾ ਪਿਆਰ ਕੀਤਾ, ਉਹ ਕਾਹਦੇ ਲਈ ਕੀਤਾ? ਗੁਰੂ ਦੀ ਬਾਣੀ ਕਰਕੇ। ਗੁਰਸਿੱਖੋ, ਗੁਰੂ ਕੀ ਬਾਣੀ ਨਾਲ ਜੁੜੇ ਰਹਿਣਾ, ਇਹ ਸਵਾਸ ਸਵਾਸ ਪਰਮੇਸ਼ਵਰ ਨਾਲ ਜੁੜੇ ਰਹਿਣਾ। ਇਸੇ ਲਈ ਅਸੀਂ ਗੁਰੂ ਕੋਲ ਆਉਣਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਆ ਕੇ ਮਿਲ, ਸੰਗਤ ਵਿੱਚ ਬੈਠ। ਜਦੋਂ ਤੂੰ ਬੈਠੇਗਾ ਫਿਰ ਕੀ ਹੋਵੇਗਾ? ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਭਲ ਜਾਈ। ਭਾਈ ਗੁਰੂ ਨਾਲ ਜੁੜਨਾ, ਗੁਰੂ ਦੀ ਸੰਗਤ ਵਿੱਚ ਬੈਠਣਾ, ਗੁਰਬਾਣੀ ਨੂੰ ਪੜ੍ਹਨਾ ਅਤੇ ਵਿਚਾਰਨਾ, ਇਹ ਸੰਤ ਬਣਨ ਦੀਆਂ ਸਾਰੀਆਂ ਯੁਕਤੀਆਂ ਇੱਥੋਂ ਮਿਲਦੀਆਂ ਨੇ। ਜੇ ਫਿਰ ਵੀ ਕਿਸੇ ਨੂੰ ਨਾ ਸਮਝ ਆਵੇ, ਧੰਨ ਗੁਰੂ ਤੇਗ ਬਹਾਦਰ ਜੀ ਨੂੰ ਪੁੱਛ ਲਓ। ਮੈਂ ਵੇਖਿਆ ਕਈ ਵਾਰੀ ਕਈ ਸਿੱਖ ਕਹਿੰਦੇ ਜੀ ਸਾਡੇ 'ਤੇ ਹਾਲੀ ਗੁਰੂ ਦੀ ਕਿਰਪਾ ਨਹੀਂ ਹੋਈ। ਭਾਈ ਇਹਨੂੰ ਹੁਜਤ ਨਾ ਬਣਾਓ, ਇਹ ਹੁਜਤ ਹੈ। ਕਦੇ ਤੁਸੀਂ ਗੁਰੂ ਦੀ ਕਿਰਪਾ ਲੈਣ ਲਈ ਕੁਝ ਯਤਨ ਵੀ ਕੀਤਾ? ਕੋਈ ਬਿਮਾਰ ਹੋਵੇ, ਹਾਏ ਹਾਏ ਕਰੀ ਜਾਏ ਅਤੇ ਡਾਕਟਰ ਕੋਲ ਜਾਵੇ ਹੀ ਨਾ। ਚਲੋ ਜੇ ਡਾਕਟਰ ਕੋਲ ਚਲਾ ਵੀ ਜਾਏ ਅਤੇ ਆਪਣੀ ਤਕਲੀਫ ਦੱਸ ਕੇ ਦਵਾਈ ਲੈ ਆਵੇ ਅਤੇ ਦਵਾਈ ਖਾਵੇ ਹੀ ਨਾ। ਕਿਉਂ ਜੀ, ਡਾਕਟਰ ਦਾ ਦੋਸ਼ ਹੈ ਕੋਈ? ਦਵਾਈ ਨਹੀਂ ਖਾਧੀ, ਜੇ ਦਵਾਈ ਵੀ ਖਾ ਲਵੇ ਪਰਹੇਜ ਵੀ ਨਾ ਕਰੇ, ਬਾਣੀ ਵੀ ਪੜ੍ਹ ਲਵੇ ਰਾਤੀ ਬੋਤਲ ਵੀ ਪੀ ਲਵੇ, ਦੋਵੇਂ ਕੰਮ ਕਰੀ ਜਾਏ, ਦੱਸੋ ਫਿਰ ਗੁਰੂ ਦੀ ਕਿਰਪਾ ਕਿਵੇਂ ਹੋਵੇਗੀ? ਪਰਹੇਜ਼ ਤਾਂ ਕੀਤਾ ਹੀ ਨਹੀਂ। ਜਿਨ੍ਹਾਂ ਕੰਮਾਂ ਤੋਂ ਗੁਰੂ ਰੋਕਦਾ ਉਹਨਾਂ ਤੋਂ ਰੁਕਣਾ ਹੈ। ਜਿਹੜੇ ਕੰਮ ਗੁਰੂ ਸਾਹਿਬ ਕਰਨ ਲਈ ਕਹਿੰਦੇ ਨੇ ਉਹ ਕਰਨੇ ਨੇ। ਬਸ ਫਿਰ ਗ੍ਰਸਥ ਵਿੱਚ ਰਹਿੰਦਿਆਂ ਸੰਤ ਬਣਨਾ ਔਖਾ ਨਹੀਂ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਗੁਰ ਕਿਰਪਾ ਜੇ ਨਰ ਕਉ ਕੀਨੀ, ਗੁਰ ਕਿਰਪਾ ਜੇ ਨਰ ਕਉ ਕੀਨੀ, ਤੇਹ ਇਹ ਜੁਗਤ ਪਛਾਨੀ, ਤੇਹ ਇਹ ਜੁਗਤ ਪਛਾਨੀ, ਗੁਰੂ 'ਤੇ ਕਿਰਪਾ ਕਰਨ ਲਈ ਤਿਆਰ ਬੈਠੇ ਨੇ, ਅਸੀਂ ਕਿਰਪਾ ਲੈਣ ਲਈ ਤਿਆਰ ਨਹੀਂ ਹੈ। ਖਿਮਾ ਕਰ, ਜਦੋਂ ਗੁਰੂ ਕਾ ਬਚਨ ਨਹੀਂ ਮੰਨਦੇ, ਜਦੋਂ ਗੁਰੂ ਕੀ ਆਗਿਆ ਅਨੁਸਾਰ ਨਹੀਂ ਚੱਲਦੇ, ਫਿਰ ਗੁਰੂ ਦੀ ਕਿਰਪਾ ਕਿਵੇਂ ਹੋਵੇਗੀ? ਗੁਰੂ ਜੀ 'ਤੇ ਕਿਰਪਾ ਕਰਨ ਲਈ ਤਿਆਰ ਨੇ, ਉਹ 'ਤੇ ਦੱਸ ਰਹੇ ਨੇ, ਉਹ 'ਤੇ ਮਾਰਗਦਰਸ਼ਨ ਕਰ ਰਹੇ ਨੇ। ਗੁਰੂ ਦਾ ਕੰਮ ਹੈ ਪ੍ਰੇਰਨਾ ਕਰਨੀ, ਸਿੱਖ ਦਾ ਕੰਮ ਹੈ ਪਰਿਸ਼ਰਮ ਕਰਨਾ, ਅਤੇ ਫਿਰ ਗੁਰੂ ਦਾ ਕੰਮ ਹੈ ਪ੍ਰਸਾਦ ਦੇਣਾ, ਕਿਰਪਾ ਕਰ ਦੇਣੀ। ਜਿਹੜਾ ਬੱਚਾ, ਜਿਹੜਾ ਸਟੂਡੈਂਟ ਮਾਸਟਰ ਦੇ ਪੜ੍ਹਾਏ ਨੂੰ ਪੜ੍ਹਦਾ ਹੀ ਨਹੀਂ ਜਾਂ ਹੋਮਵਰਕ ਕਰਕੇ ਹੀ ਨਹੀਂ ਆਉਂਦਾ, ਅਤੇ ਫਿਰ ਉਹ ਆਖੇ ਜੀ ਮਾਸਟਰ ਜੀ ਮੈਨੂੰ ਥਾਪੜਾ ਦੇ ਦੇਣ, ਸ਼ਾਬਾਸ਼ ਕਰ ਦੇਣ, ਕਿਵੇਂ ਹੋਵੇਗੀ? ਹਾਂ, ਅਸੀਂ ਗੁਰੂ ਦੇ ਦੱਸੇ ਮਾਰਗ 'ਤੇ ਚੱਲੀਏ। ਗੁਰੂ ਰਾਮਦਾਸ ਜੀ ਨੂੰ ਪੁੱਛ ਕੇ ਵੇਖ ਲਓ, ਉਹ ਕਹਿੰਦੇ ਨੇ ਜੇ ਤੁਸੀਂ ਕੁਝ ਬਣਨਾ ਤੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮੰਨੋ, ਜੋ ਗੁਰ ਕਹਿ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਤੋ ਧੰਨ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ ਜਿਹਦਾ ਗੁਰੂ ਦੇ ਬਚਨਾਂ ਨਾਲ ਪਿਆਰ ਹੋ ਗਿਆ, ਉਹਦੇ 'ਤੇ ਸਮਝ ਲਓ ਗੁਰੂ ਦੀ ਕਿਰਪਾ ਹੋ ਗਈ। ਗੁਰੂ ਦੀ ਕਿਰਪਾ ਦਾ ਹੋਰ ਕਿਸ ਤਰ੍ਹਾਂ ਪ੍ਰਗਟਾਵਾ ਹੋਵੇਗਾ? ਤੁਹਾਡੇ 'ਤੇ ਕਿਰਪਾ ਹੋਈ ਹੈ, ਦਿੱਲੀ ਸ਼ਹਿਰ ਤਾਂ ਬਹੁਤ ਵੱਡਾ ਹੈ, ਪਰ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਆਏ, ਇਹ ਉਹਦੀ ਕਿਰਪਾ ਹੈ। ਇਹਨੂੰ ਆਪਣਾ ਯਤਨ ਮਤ ਸਮਝੋ, ਅਤੇ ਜਦੋਂ ਤੁਸੀਂ ਇੱਥੋਂ ਆ ਕੇ ਜੋ ਕੁਝ ਸੁਣਿਆ ਉਹ ਗ੍ਰਹਿਣ ਕਰ ਲਿਆ, ਅਤੇ ਕਰ ਕਿਰਪਾ ਸਤਸੰਗ ਮਿਲਾਇਆ, ਕਰ ਕਿਰਪਾ ਸਤਸੰਗ ਮਿਲਾਇਆ, ਬੂਜੀ ਤਪਤ ਘਰੇ ਪਿਰ ਪਾਇਆ, ਬੂਜੀ ਤਪਤ ਘਰੇ ਪਿਰ ਪਾਇਆ, ਬੂਜੀ ਤਪਤ। ਆਖਿਆ ਜਦੋਂ ਉਹ ਕਿਰਪਾ ਕਰਦਾ ਹੈ, ਉਹ ਸਤਸੰਗਤ ਵਿੱਚ ਮਿਲਾ ਦਿੰਦਾ। ਸਤਸੰਗਤ ਵਿੱਚ ਮਿਲ ਕੇ ਜੋ ਬਚਨ ਸੁਣਦੇ ਹਾਂ, ਜੋ ਵਿਚਾਰਦੇ ਹਾਂ, ਜਦੋਂ ਅਸੀਂ ਉਸਨੂੰ ਮੰਨ ਲੈਂਦੇ ਹਾਂ, ਬਸ ਫਿਰ ਇਹ ਤਪਤ, ਇਹ ਵਿਛੋੜੇ ਦੀ ਅੱਗ ਸ਼ਾਂਤ ਹੋ ਜਾਂਦੀ ਹੈ। ਔਰ ਆਪਣੇ ਘਰ ਵਿੱਚ ਬੈਠੇ ਵਾਹਿਗੁਰੂ ਜੀ ਨਾਲ ਮਿਲਾਪ ਹੁੰਦਾ। ਸਗਲ ਸਿੰਗਾਰ ਹੁਣ ਮੁਝੈ ਸੁਹਾਇਆ। ਸਤਸੰਗਤ, ਜਿਸ ਤਰ੍ਹਾਂ ਇੱਕ ਸੁਹਾਗਣ ਇਸਤਰੀ ਸ਼ਿੰਗਾਰ ਕਰਦੀ ਹੈ, ਕਾਹਦੇ ਲਈ ਕਰਦੀ? ਉਹਨੂੰ ਪੁੱਛ ਕੇ ਵੇਖ ਲਓ, ਕਹਿੰਦੀ ਮੈਂ ਆਪਣੇ ਪਤੀ ਨੂੰ ਚੰਗਾ ਲੱਗਣ ਲਈ ਕਰਦੀ ਹਾਂ, ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਲਈ ਕਰਦੀ। ਅਸੀਂ ਜੋ ਕੁਝ ਵੀ ਪਾਠ ਜਾਪ ਨਿਤਨੇਮ ਕਰਦੇ ਹਾਂ, ਕਾਹਦੇ ਲਈ ਕਰਦੇ ਹਾਂ? ਉਸ ਵਾਹਿਗੁਰੂ ਪਤੀ ਨੂੰ ਚੰਗਾ ਲੱਗਣ ਵਾਸਤੇ। ਫਿਰ ਇਹ ਸ਼ਿੰਗਾਰ ਸੋਹਣਾ ਹੋ ਗਿਆ। ਕਰ ਕਿਰਪਾ ਸਤਸੰਗ ਮਿਲਾਇਆ, ਬੂਝੀ ਤਪਤ ਘਰੇ ਪਿਰ ਪਾਇਆ, ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ, ਅਤੇ ਕਹੋ ਨਾਨਕ ਗੁਰ ਭਰਮ ਚੁਕਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ, ਕਹੋ ਨਾਨਕ ਗੁਰ ਜਾਂ ਦੇਖਾਂ ਤਾਂ ਪਿਰ ਹੈ ਭਾਈ, ਜਾਂ ਦੇਖਾਂ ਤਾਂ ਪਿਰ ਹੈ ਭਾਈ, ਜਾਂ ਦੇਖਾਂ ਤਾਂ ਖੋਲਿਓ ਕਪਾਟ ਤਾਂ ਮਨ ਠਹਿਰਾਈ। ਤੋ ਸਤਸੰਗਤ, ਗੁਰੂ ਘਰ ਵਿੱਚ ਸੰਤ ਦੀ ਜੋ ਵਿਆਖਿਆ, ਜੋ ਪਰਿਭਾਸ਼ਾ, ਜੋ ਕੁਝ ਗੁਰੂ ਪਾਤਸ਼ਾਹ ਨੇ ਸਮਝਾਇਆ, ਤੁਛ ਬੁੱਧੀ ਨਾਲ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਖਿਮਾ ਕਰਨਾ, ਅੱਜ ਦੇ ਵੱਡੇ ਸੰਤਾਂ ਸਾਰੇ ਬਾਡੀਗਾਰਡ ਲੈ ਕੇ ਫਿਰਦੇ ਨੇ, ਨਾਲ ਬੰਦੂਕਾਂ ਵਾਲੇ ਫਿਰਦੇ ਨੇ, ਇੰਨਾ ਡਰ ਹੈ ਉਹਨਾਂ ਨੂੰ। ਸਾਡਾ ਸਤਿਗੁਰੂ ਕਹਿੰਦਾ ਨਾ ਭਾਈ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਕਿਸੇ ਬਾਡੀਗਾਰਡ ਦੀ ਲੋੜ ਨਹੀਂ, ਸਾਡਾ ਤਾਂ ਵਾਹਿਗੁਰੂ ਬਾਡੀਗਾਰਡ ਹੈ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲੱਗੈ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾਇਮ ਤਰਜਾਮੀ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤ ਦ੍ਰਿੜਾਇਆ। ਇਹ ਹੈ ਸੰਤ ਦੇ ਸੰਬੰਧ ਵਿੱਚ ਜੋ ਗੁਰੂ ਪਾਤਸ਼ਾਹ ਨੇ, ਕਿਉਂਕਿ ਦਾਸ 3 ਵਜੇ ਤੋਂ ਇਸ ਕਾਰਜ ਲਈ ਜੁੜ ਗਿਆ, ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ, ਉਹਨਾਂ ਨੇ ਜੋ ਬਖਸ਼ਿਸ਼ ਕੀਤੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ, ਅਤੇ ਜੋ ਸਲੋਕ ਤੁਹਾਡੇ ਸਾਹਮਣੇ ਹੈ ਇਹਨੂੰ ਸਦਾ ਚੇਤੇ ਰੱਖਿਆ। ਨਾ ਅਸੀਂ ਕਿਸੇ ਸੰਤ ਦਾ ਵਿਰੋਧ ਕਰਨ ਵਾਲੇ ਹਾਂ, ਨਾ ਸਾਨੂੰ ਕਿਸੇ ਨਾਲ ਕੋਈ ਵੈਰ ਹੈ। ਬਈ ਗਲਤ ਇਹ ਹੈ ਕਿ ਅਸੀਂ ਕਿਸੇ ਗਲਤ ਬੰਦੇ ਕੋਲ ਨਹੀਂ ਫਸਣਾ। ਮੈਨੂੰ ਕਈ ਲੋਕ ਕਹਿੰਦੇ ਜੀ ਫਲਾਣਾ ਬੜਾ ਠੱਗ ਹੈ, ਮੈਂ ਕਿਹਾ ਜੀ ਤੁਸੀਂ ਵੀ ਤਾਂ ਠੱਗੇ ਗਏ, ਅਤੇ ਤੁਹਾਡੇ ਵਿੱਚ ਵੀ ਕਮੀ ਹੈ ਨਾ ਕੋਈ। ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਬਹੁਤ ਸਾਰੇ ਫੋਨ ਐਸੇ ਪ੍ਰੇਮੀਆਂ ਦੇ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਜਗਿਆਸਾ ਤਾਂ ਹੈ, ਪਰ ਉਹ ਚਾਹੁੰਦੇ ਨੇ ਕਿ ਜਿਹੜੀ ਸਾਡੀ ਗੱਲ ਹੈ ਉਹ ਸਟੇਜ 'ਤੇ ਕਹੋ। ਐਸਾ ਮੁਸ਼ਕਲ ਹੈ, ਕਿਉਂ? ਜੋ ਗੁਰੂ ਕਾ ਸ਼ਬਦ ਹੈ ਉਹਨੂੰ ਦੇਣਾ ਛੱਡ ਅਤੇ ਹੋਰ ਗੱਲਾਂ ਕਰਨੀਆਂ, ਇਹ ਮੇਰੀ ਬਿਰਤੀ ਦੇ ਸੁਭਾਵ ਦੇ ਬਿਲਕੁਲ ਉਲਟ ਹੈ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ, ਮੈਂ ਤਾਂ ਉਸ ਦਾਇਰੇ ਵਿੱਚ ਰਹਿ ਕੇ ਤੁਹਾਡੀ ਸੇਵਾ ਕਰਾਂਗਾ। ਤੋ ਅੱਜ ਦਾ ਇਹ ਸਲੋਕ ਹੀ ਆਪਾਂ ਨੇ ਵਿਚਾਰਿਆ, ਜਿਨ੍ਹਾਂ ਸਾਸ ਗਿਲਾਸ ਨ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਹਾਲੀ ਬਹੁਤ ਸਾਰਾ ਸਮਾਂ ਚਾਹੀਦਾ। ਇੱਥੇ ਉਹਨਾਂ ਸੰਤਾਂ ਦੀ ਬਾਣੀ ਹੈ ਜਿਹੜੇ ਸੰਤ ਕਿਰਤ ਵੀ ਕਰਦੇ ਸਨ। ਹਾਂ, ਕਈਆਂ ਨੂੰ ਉਹਨਾਂ ਦੀ ਕਿਰਤ ਨਾਲ ਥੋੜ੍ਹਾ ਜਿਹਾ ਉਲਾਂਭਾ ਵੀ ਸੀ, ਜਿਵੇਂ ਭਗਤ ਨਾਮਦੇਵ ਅਤੇ ਤਰਲੋਚਨ ਜੀ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ। ਤਰਲੋਚਨ ਜੀ ਬ੍ਰਾਹਮਣ ਸਨ, ਨਾਮਦੇਵ ਜੀ ਛੀਂਬੇ ਸਨ, ਪਰ ਮਿੱਤਰ ਸਨ, ਭਗਤੀ ਦੇ ਮਿੱਤਰ ਸਨ ਅਤੇ ਰਲ ਕੇ ਭਗਤੀ ਦੀਆਂ ਵਿਚਾਰਾਂ ਕਰਦੇ ਸਨ। ਇੱਕ ਦਿਨ ਤਰਲੋਚਨ ਜੀ ਆਏ, ਨਾਮਦੇਵ ਜੀ ਆਪਣੇ ਕੰਮ ਲੱਗੇ ਹੋਏ ਸਨ। ਤਰਲੋਚਨ ਜੀ ਕਹਿਣ ਲੱਗੇ, ਨਾਮਾ ਮਾਇਆ ਮੋਹਿਆ, ਕਹਿ ਤਰਲੋਚਨ ਮੀਤ, ਕਾਹੇ ਛੀਪੋ ਛਾਏ ਲੈ, ਰਾਮ ਨਾ ਲਾਵੋ ਚੀਤ। ਤਰਲੋਚਨ ਜੀ ਨੇ ਕਿਹਾ, ਨਾਮਿਆ, ਮੈਨੂੰ ਲੱਗਦਾ ਤੈਨੂੰ ਮਾਇਆ ਨੇ ਮੋਹ ਲਿਆ, ਤੂੰ ਮਾਇਆ ਵਿੱਚ ਫਸ ਗਿਆ ਹੈ। ਹਰ ਵੇਲੇ ਤੂੰ ਕੱਪੜੇ ਛੇਪਦਾ ਰਹਿ, ਕਦੇ ਰੱਬ ਦੀ ਭਗਤੀ ਵੀ ਤਾਂ ਕਰਿਆ ਕਰ, ਧਿਆਨ ਦੇਣਾ। ਕਈਆਂ ਨੂੰ ਟਪਲਾ ਲੱਗ ਜਾਂਦਾ, ਪਰ ਗੁਰਬਾਣੀ ਨੂੰ ਪੜ੍ਹੀਏ ਸੰਗੋ ਭਾਂਗ ਸਮਝੀਏ ਤਾਂ ਕੋਈ ਟਪਲਾ ਨਹੀਂ। ਨਾਮਾ ਮਾਇਆ ਮੋਹਿਆ ਕਹਿ ਤਿਲੋ ਚਨਮੀਤ, ਕਾਹੇ ਛੀਪੋ ਛਾਏ ਲੈ ਰਾਮ ਨ ਲਾਭ ਉਚੀਤ। ਅਤੇ ਨਾਮਦੇਵ ਜੀ ਨੇ ਪਤਾ ਕੀ ਕਿਹਾ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿਰਤ ਵੀ ਕਰ ਅਤੇ ਨਾਮ ਵੀ ਜਪ। ਤੋ ਸਤਸੰਗਤ, ਕੱਲ੍ਹ ਮੈਨੂੰ ਬਜ਼ੁਰਗਾਂ ਨੇ ਇੱਕ ਇਸ਼ਤਿਹਾਰ ਦਿੱਤਾ ਅਤੇ ਅਨਾਊਂਸ ਵੀ ਹੋਇਆ ਕਿ ਅੱਜ 1984 ਦਾ ਉਹ ਸਾਕਾ ਜਿਹੜਾ ਬੜਾ ਦੁਖਦਾਈ, ਜਿਹਦਾ ਜ਼ਖਮ ਅੱਜ ਤੀਕਰ ਕੌਮ ਦੇ ਹਿਰਦੇ ਵਿੱਚ ਹੈ ਅਤੇ ਰਹੇਗਾ। ਕਿਉਂ? ਆਪਣੀ ਹੀ ਸਰਕਾਰ ਨੇ ਆਪਣੇ ਹੀ ਫੌਜੀ ਸਾਧਨਾਂ ਨਾਲ ਕੌਮ ਦੇ ਉਸ ਅਸਥਾਨ ਨੂੰ ਜਿੱਥੇ ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜੀਆਂ ਹੋਈਆਂ ਸਨ, ਉੱਥੇ ਹਮਲਾ ਕੀਤਾ, ਟੈਂਕ ਚਾੜੇ, ਬੰਬ ਮਾਰੇ, ਗੋਲੀਆਂ ਚਲਾਈਆਂ ਔਰ ਉਹਨਾਂ ਹਜ਼ਾਰਾਂ ਬੇਗੁਨਾਹਾਂ ਦਾ ਖੂਨ ਡੋਲਿਆ। ਇਹ ਦਿਨ ਸਾਡੇ ਲਈ ਸਦਾ ਹੀ ਇੱਕ ਉਸ ਰਿਸ਼ਤੇ ਜ਼ਖਮ ਵਾਂਗੂ ਹੈ ਜਿਸ ਦੇ ਉੱਤੇ ਮਲਬ ਲਾਉਣ ਦਾ ਯਤਨ ਨਹੀਂ ਕੀਤਾ। ਪਰ ਇਹ ਵੀ ਯਾਦ ਰੱਖੋ, ਸ਼ਹੀਦਾਂ ਨੂੰ ਕਦੇ ਭੁੱਲਣਾ ਨਹੀਂ, ਕਿਉਂਕਿ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਦੀ ਮੌਤ, ਉਹਨਾਂ ਦਾ ਡੁੱਲਿਆ ਹੋਇਆ ਖੂਨ ਸਦਾ ਹੀ ਸਾਨੂੰ ਜਾਗਦਾ ਰੱਖਦਾ ਹੈ। ਇਸੇ ਲਈ ਕਿਸੇ ਸਿਆਣੇ ਨੇ ਕਿਹਾ, ਡੁੱਲਦਾ ਜਾਂ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਲੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਮੈਂ ਉਹਨਾਂ ਬੇਗੁਨਾਹਾਂ ਨੂੰ ਜਿਨ੍ਹਾਂ ਦਾ ਖੂਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਡੋਲਿਆ ਗਿਆ ਉਹਨਾਂ ਦੀ ਯਾਦ ਵਿੱਚ ਸੀਸ ਨਵਾਉਂਦਾ ਹਾਂ ਅਤੇ ਅੱਗੋਂ ਲਈ ਅਰਦਾਸ ਕਰਦਾ ਸਾਡੀ ਸਮੇਂ ਦੀ ਸਰਕਾਰ ਨੂੰ ਸੁਮਤ ਬਖਸ਼ੇ, ਉਹ ਇਹੋ ਜਿਹੇ ਕਾਰਨਾਮੇ ਨਾ ਕਰਿਆ ਕਰਨ। ਹਾਂ, ਕੋਈ ਗਨੀਮ ਕੋਈ ਸਾਡੇ 'ਤੇ ਬਾਹਰੋਂ ਚੜ੍ਹਾਈ ਕਰਕੇ ਆਉਂਦਾ, ਸਾਡੇ ਦੇਸ਼ ਦੇ ਧਨ ਮਾਲ ਨੂੰ ਖਤਰਾ ਪੈਦਾ ਕਰਦਾ, ਉਹਦੇ ਲਈ ਤਾਂ ਅਸੀਂ ਕੁਝ ਕਰੀਏ, ਪਰ ਆਹ ਜੋ ਕੁਝ ਕੀਤਾ ਗਿਆ ਇਹ ਸਦਾ ਹੀ ਮੱਥੇ 'ਤੇ ਕਲੰਕ ਰਹੇਗਾ। ਉਹਨਾਂ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਕਿਉਂਕਿ ਉਹਨਾਂ ਨੇ ਆਪਣੇ ਪਿਤਾ ਦੇ, ਗੁਰੂ ਦੇ ਸ਼ਹੀਦੀ ਪੁਰਬ ਨੂੰ ਮਨਾਉਂਦਿਆਂ ਇਸ ਤਰ੍ਹਾਂ ਗੁਨਾਹ ਕੋਈ ਨਾ ਹੁੰਦਿਆਂ ਗੋਲੀਆਂ ਨਾਲ ਭੁੰਨੇ ਗਏ। ਇਹ ਸਾਡੇ ਲਈ ਦੁਖਦਾਈ ਘਟਨਾ ਹੈ। ਮੈਂ ਬਹੁਤਾ ਕੁਝ ਨਾ ਕਹਿੰਦਿਆਂ ਇੱਥੇ ਹੀ ਵਿਚਾਰ ਸੰਕੋਚਦਾ, ਇਹ ਪੰਗਤੀਆਂ ਯਾਦ ਰੱਖਿਓ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।